दंडौत वंदन अनेक बार सर्व कला समरथ दोलन तेरा खो हो प्रभु नानक दे कर हाथ परम सम्मान योग साहिब श्री गुरु ग्रंथ साहिब सचे पातशाह जी दी पावन पवित्र हजूरी अंदर हजूर दे अमृत बचना दा रसपिना कीर्तन आप जी ने श्रवण कीता है। आओ जो लड़ीवार गुरु बचना दी विचार आपां कर रहे हां उस लड़ी दे अधीन कल सतगुरु गुरु नानक साहिब सचे पातशाह जी का अमृत बोल के जिस इंसान दे कोल परमात्मा दे निर्मल भौ दी धौंकनी है खला है उस दे अंदर तप दी तपस्या दी अगन अपने आप प्रज्वलित और तेज होवेगी। हुण तक जो गुण विचारे गए इंद्रियां नू रोकन रूप दुकान धीरज रूप सुनियारा अडोल मत रूप अहरन गुरु जी दा अनुभव ज्ञान शब्द हथौड़ा डर दी भय दी धौंकनी ते अज असी इस पवित्र बचन नू विचारना है भौ खला अगन तप ताओ तप ताओ तपस्या करनी तप दी अग बाल सतगुरु कृपा करे आप सानू एकाग्रता दी दात धन गुरु ग्रंथ साहिब जी तरस करके बख्श दियो। विचार दी प्रारंभता तो पहला आप समूह माई भाई गुरु बख्शी फतेह प्रवान करो जी। वाहिगुरु जी का खालसा वाहिगुरु जी की फतेह। जो कल संध्या दे दीवान विच विचार सी एक दुनियावी भय है ते दूसरा दीनी भय है। एक संसार दा भय है डर है ते दूजा परमेश्वर निरंकार दा भय है। संसार दा डर मजबूरी बस है पर परमात्मा दा भय जिहड़ा है ये भावना नू जन्म देंदा है। संसार दे डर विचों नफरत दा जन्म हुंदा है पर गुरु परमात्मा दे भय विचों प्रेम दा जन्म हुंदा है। फिर ओ जिहड़ा भय है गुरु ग्रंथ साहिब जी दी बाणी अनुसार इसनू आपां महसूस किवें करिए जिवें कि आपां किसे तो डरने आं। अज आधुनिक युग विच अज अगां वधू संसार विच असीं दफ्तर विच भी काम करने आं ते सानू जान लग्या भी कुछ ऐसियां संस्थावां नूं कार्ड पंच करना पैंदा अपने आप पता लग जांदा है इह बंदा किस वेले आया किस टाइम आया भावे कार्ड बिल्कुल छोटा है ਪਰ ਉਹਦੇ ਵਿੱਚ ਇੱਕ ਭੈ ਲੁਕਿਆ ਹੈ ਕਿ ਇਹਦੇ ਰਾਹੀਂ ਮੇਰੇ ਮਾਲਕ ਨੂੰ ਪਤਾ ਲੱਗ ਸਕਦਾ ਹੈ ਮੇਰੇ ਟਾਈਮ ਦਾ। ਭਈ ਇਹ ਦਫ਼ਤਰ ਵਿੱਚ ਕੰਮ ਕਰਨੇ ਆ ਤੇ ਕੈਮਰੇ ਲੱਗੇ ਨੇ ਤੇ ਹਰ ਬੰਦੇ ਨੂੰ ਪਤਾ ਹੈ ਕੁਝ ਸੰਸਥਾਵਾਂ ਵਿੱਚ ਕਿ ਮੇਰਾ ਬੌਸ ਜਾਂ ਮੇਰਾ ਮਾਲਕ ਕਿਤੇ ਵੀ ਬੈਠਾ ਹੋਵੇ। ਹੁਣ ਕੰਪਿਊਟਰ ਦਾ ਯੁੱਗ ਹੈ, ਉਹ ਕਿਤੇ ਵੀ ਲੈਪਟਾਪ ਖੋਲਦਾ ਤੇ ਆਪਣੇ ਪੂਰੇ ਦੇ ਪੂਰੇ ਕਾਰੋਬਾਰ ਉੱਤੇ ਆਪਣੀ ਨਜ਼ਰ ਗਿਡਾ ਸਕਦਾ। ਉਹ ਭਾਵੇਂ ਸੈਂਕੜੇ ਮੀਲ ਕਿਤੇ ਵਿਦੇਸ਼ ਵਿੱਚ ਹੋਵੇ ਪਰ ਕੰਮ ਕਰਦਿਆਂ ਵਿੱਚ ਉਹ ਹਾਜ਼ਰ ਨਾਜ਼ਰ ਹੈ ਕਿਉਂਕਿ ਕੈਮਰਾ ਇੱਕ ਭੈ ਬਣ ਕੇ ਸਾਡੇ ਚਾਰ ਚ ਮੇਰੇ ਘੁੰਮ ਰਿਹਾ ਸਿਰਫ ਸਮਝਣ ਲਈ। ਇੱਕ ਇਨਸਾਨ ਹੈ, ਉਹ ਇਨਸਾਨ ਨੂੰ ਬਹੁਤ ਦੂਰੀ ਤੋਂ ਦੇਖ ਰਿਹਾ ਤੇ ਹਰ ਬੰਦਾ ਸਾਵਧਾਨ ਹੋ ਕੇ ਕੰਮ ਕਰਦਾ। ਮਹਾਰਾਜ ਕਹਿੰਦੇ ਨੇ ਬਸ ਜੋ ਕੁਝ ਤੂੰ ਆਪਣੀ ਜੌਬ ਤੇ ਕਰਨਾ ਇਸ ਨੂੰ ਆਪਣੀ ਸਾਰੀ ਜ਼ਿੰਦਗੀ ਵਿੱਚ ਅਪਣਾ ਲੈ ਕਿ ਬੌਸ ਤਾਂ ਕੁਝ ਦੂਰੀ ਤੋਂ ਬੈਠਾ ਦੇਖਦਾ ਪਰ ਪਰਮਾਤਮਾ ਤਾਂ ਤੇਰੇ ਅੰਦਰ ਬੈਠਾ ਤੈਨੂੰ ਦੇਖਦਾ। ਉਹਦੀ ਅੰਗ ਸੰਗਤਾ ਉਹਨੂੰ ਹਾਜ਼ਰ ਨਾਜ਼ਰ ਜਾ। ਦੇਖੋ ਅਸੀਂ ਗੁਰੂ ਗ੍ਰੰਥ ਸਾਹਿਬ ਚੋਂ ਪ੍ਰਮਾਣ ਲਾਂਗੇ। ਮਹਾਰਾਜ ਕਹਿੰਦੇ ਨੇ ਹਰ ਕੰਮ ਕਰਦਿਆਂ ਜਿਵੇਂ ਸੰਸਾਰ ਦੇ ਕੰਮ ਕਰਨਾ, ਕੰਮ ਕਰਨਾ, ਦਫ਼ਤਰ ਵਿੱਚ ਬੈਠਣਾ, ਆਉਣਾ ਜਾਣਾ, ਇੱਕ ਭੈ ਤੇਰੇ ਅੰਦਰ ਹੈ। ਭਾਈ ਇਸ ਦੁਨੀਆਂ ਵਿੱਚ ਵਿਚਰਦਿਆਂ ਮਹਾਰਾਜ ਕਹਿੰਦੇ ਨੇ ਭੈ ਵਿੱਚ ਬਹਿਸ ਹੈ, ਭੈ ਰਹਿ। ਉਦਾਹਰਨ ਇਸ ਕਰਕੇ ਲਈ ਕਿ ਅਸੀਂ ਦੁਨੀਆਂ ਦਾ ਕੰਮ ਕਰਨੇ ਆ ਇੱਕ ਬੰਦੇ ਦੇ ਭੈ ਵਿੱਚ ਰਹਿ ਕੇ, ਪਰ ਉਸ ਭੈ ਦਾ ਮਤਲਬ ਸਿਰਫ ਇਹਨਾਂ ਹੈ ਕਿ ਮੇਰੇ ਪੇਟ ਦੀ ਰੋਟੀ ਨਾ ਚਲੀ ਜਾਏ। ਤੇ ਜੇ ਕਿਤੇ ਆਪਾਂ ਪਰਮਾਤਮਾ ਦੇ ਭੈ ਵਿੱਚ ਕਾਰ ਕਰਾਂਗੇ ਤੇ ਵਾਹਿਗੁਰੂ ਜੀ ਦੀ ਪ੍ਰਸੰਨਤਾ ਮਿਲੇਗੀ। ਸਾਹਿਬ ਜੀ ਨੇ ਫਰਮਾਇਆ ਕਿ ਭੈ ਵਿੱਚ ਬਹਿਸ ਹੈ, ਭੈ ਰਹਿ, ਭੈ ਵਿੱਚ ਕਮਾਵੇ ਕਾਹ। ਇੱਕ ਗੱਲ ਸੋਚ, ਮੇਰੇ ਅੰਗ ਸੰਗ ਹੈ ਕੋਈ, ਮੈਨੂੰ ਹਰ ਵੇਲੇ ਦੇਖਦਾ ਹੈ, ਇੱਥੋਂ ਤੱਕ ਕਿ ਜਿੱਥੇ ਮੇਰੀਆਂ ਅੱਖਾਂ ਵੀ ਨਹੀਂ ਦੇਖਦੀਆਂ ਪਈਆਂ ਉਹ ਪਰਮਾਤਮਾ ਤਾਂ ਮੇਰੇ ਅੰਦਰ ਬੈਠਾ, ਉਹ ਕੁਛ ਵੀ ਦੇਖਦਾ ਪਿਆ। ਆਪ ਜੀ ਕਹੋਗੇ ਵੀ ਅੱਖਾਂ ਨਹੀਂ ਦੇਖਦੀਆਂ ਪਰਮਾਤਮਾ ਕੀ ਦੇਖਦਾ, ਇਹਦਾ ਭਾਵ ਕੀ? ਮੈਂ ਅੱਖਾਂ ਨਾਲ ਆਪਣੇ ਹੱਥ ਦੇਖ ਸਕਣਾ, ਆਪਣੇ ਪੈਰ ਦੇਖ ਸਕਣਾ, ਦਰਪਣ ਸ਼ੀਸ਼ੇ ਦੇ ਰਾਹੀਂ ਆਪਣੇ ਫੇਸ ਚਿਹਰੇ ਨੂੰ ਦੇਖ ਸਕਣਾ, ਪਰ ਮੇਰੀਆਂ ਅੱਖਾਂ ਅੰਦਰ ਦੇ ਫੁਰਨੇ ਦੀ ਸ਼ਕਲ ਨਹੀਂ ਦੇਖਦੀਆਂ, ਪਰਮਾਤਮਾ ਤਾਂ ਸਾਡੇ ਅੰਦਰ ਦੇ ਉੱਠਦੇ ਖਿਆਲ ਨੂੰ ਵੀ ਦੇਖਦਾ ਪਿਆ। ਸਾਹਿਬ ਕਹਿੰਦੇ ਨੇ ਭੈ ਵਿੱਚ ਬਹਿਸ ਹੈ, ਭੈ ਰਹਿ, ਭੈ ਵਿੱਚ ਕਮਾਵੇ ਕਾਰ, ਤੇ ਇਸ ਭੈ ਵਿੱਚੋਂ ਫਲ ਕੀ ਮਿਲੇਗਾ? ਸਾਹਿਬ ਕਹਿੰਦੇ ਨੇ ਭਾਈ ਚੇਤੇ ਰੱਖੀ, ਇਸ ਪਰਮਾਤਮਾ ਦੇ ਭੈ ਵਿੱਚੋਂ ਮਿਲੇਗਾ ਇਹ ਇੱਥੇ ਸੁੱਖ ਵਡਿਆਈਆਂ। ਜਿੰਨਾ ਕੋਈ ਗੁਰੂ ਦੇ ਭੈ ਵਿੱਚ ਰਹੇਗਾ ਅੰਦਰ ਦਾ ਸੁੱਖ ਮਿਲੇਗਾ, ਇਹ ਭੈ ਤੈਨੂੰ ਵਡਿਆਈ ਦੇਗਾ। ਦਰਗਹਿ ਮੋਖ ਦੁਆਰ, ਭੈ ਕਰਨ ਵਾਲਿਆ ਪਰਮਾਤਮਾ ਦੀ ਦਰਗਾਹ ਵਿੱਚ ਤੈਨੂੰ ਮੁਕਤੀ ਮਿਲੇਗੀ। ਭਉ ਖਲਾ, ਇਸ ਤੋਂ ਅਗਲੀ ਬੇਨਤੀ ਬਾਣੀ ਵਿੱਚੋਂ ਹੀ ਸਾਹਿਬ ਨੇ ਇੱਕ ਬਚਨ ਕਿਹਾ, ਮਨ ਨੂੰ ਸਮਝਾਵੇ। ਦੇਖੋ ਕਈ ਵਾਰੀ ਜਦੋਂ ਬਾਣੀ ਪੜ੍ਹਦੇ ਹਨ ਆਪੋ ਆਪਣਾ ਤਰੀਕਾ ਹੈ, ਕੀਰਤਨ ਸੁਣਨ ਦਾ ਵੀ ਇੱਕ ਤਰੀਕਾ ਹੈ, ਕੰਨ ਸੁਣਦੇ ਨੇ ਸਾਰਿਆਂ ਦੇ। ਭਾਈ ਸਾਹਿਬ ਉਹਨਾਂ ਸ਼ਬਦ ਪੜ੍ਹੇ ਨਾ ਕਿ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ, ਜਾਂ ਬਚਨ ਪੜ੍ਹਿਆ ਹਜ਼ੂਰ ਸੱਚੇ ਪਾਤਸ਼ਾਹ ਦਾ ਖੰਮ ਮੈਲੇ ਤੁਮ ਉਜਲ ਕਰਦੇ। ਇੱਕ ਨਾਮ ਜਪਣ ਵਾਲੀ ਰੂਹ ਉਹ ਬੜੀ ਪਿਆਰੀ ਗੱਲ ਕਹਿੰਦੇ ਸਨ, ਕਹਿੰਦੇ ਜਦੋਂ ਕੀਰਤਨ ਸੁਣ ਜਾਣਾ। ਦੇਖੋ ਉਹਨਾਂ ਦੇ ਖਿਆਲ ਨੇ, ਕਈ ਵਾਰੀ ਭੁਲੇਖਾ ਪੈਂਦਾ ਸੀ ਕਥਾ ਕਰਨੇ, ਕੋਈ ਸਮਝੇ ਮੇਰਾ ਜੀਵਨ ਨਹੀਂ। ਉਹ ਕਹਿੰਦੇ ਸਨ ਵੀ ਜਦੋਂ ਸ਼ਬਦ ਚੱਲਦਾ ਹੋਵੇ ਉੱਚੀ ਅਵਸਥਾ ਦਾ, ਜਿਵੇਂ ਮੇਰੀ ਪ੍ਰੀਤ ਗੋਬਿੰਦ ਸਿੰਘ ਜਿੰਨ ਘਟੈ, ਮੈਂ ਤੋਂ ਮੋਲ ਮਹਿੰਗੀ ਲਈ ਜੀ ਸਟੈ। ਜਾਂ ਇਹ ਸ਼ਬਦ ਚੱਲਦਾ ਹੋਵੇ ਕਿ ਬੇਗਮਪੁਰਾ ਸ਼ਹਿਰ ਕੋ ਨਾਉਂ, ਜਾਂ ਇਹ ਸ਼ਬਦ ਚੱਲਦੇ ਹੋਣ ਕਿ ਜਿਨ੍ਹਾਂ ਵਿੱਚ ਪਿਆ ਪਰਮਾਤਮਾ ਦੀ ਅਭੇਦਤਾ ਸਿਮਰਨ ਦੀ ਉੱਚੀ ਅਵਸਥਾ ਦਾ ਜ਼ਿਕਰ ਹੋਵੇ। ਕਹਿੰਦੇ ਉਦੋਂ ਕੀਰਤਨ ਸੁਣਦਿਆਂ ਅੰਦਰੇ ਅੰਦਰ ਅਰਦਾਸ ਕਰਕੇ ਇਹ ਖਿਆਲ ਬਣਾ ਕਿ ਸੱਚੇ ਪਾਤਸ਼ਾਹ ਜੋ ਭਾਈ ਸਾਹਿਬ ਕੋਲੀ ਗਾ ਰਹੇ ਨੇ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਦਾ ਸ਼ਬਦ ਹੈ, ਕਿਰਪਾ ਕਰੋ ਇਸ ਜਨਮ ਵਿੱਚ ਇਹਨੂੰ ਮਾਨਣ ਦੀ ਦਾਤ ਵੀ ਦੇ ਦਿਆ। ਦੇਖੋ ਇੱਕ ਅਰਦਾਸ ਹੋ ਗਈ ਨਾ, ਤੇ ਜੇ ਉਹ ਕਹਿੰਦੇ ਨੇ ਸ਼ਬਦ ਪੜਿਆ ਜਾ ਰਿਹਾ ਜਿਵੇਂ ਭਾਈ ਸਾਹਿਬ ਨੇ ਪੜਿਆ ਕਿ ਖਮ ਮੈਲੇ ਤੁਮ ਉਜਲ ਕਰਦੇ, ਉਸ ਸ਼ਬਦ ਨੂੰ ਸੁਣਦਿਆਂ ਸਾਰ ਜਿਤਨਾ ਮਰਜ਼ੀ ਨੇਮੀ ਪ੍ਰੇਮੀ ਹੋਵੇ ਆਪਣੇ ਅੰਦਰ ਤੇ ਟੁਕਾ ਲੈ ਕਿ ਸੱਚੇ ਪਾਤਸ਼ਾਹ ਇਹ ਤੁਸੀਂ ਆਪਣੇ ਆਪ ਨੂੰ ਕਹਿ ਰਹੇ ਹੋ ਹਮ ਮੈਲੇ, ਤੁਸੀਂ ਕੋਈ ਮੈਲੇ ਨਹੀਂ, ਇਹ ਤਾਂ ਸਾਨੂੰ ਸੋਝੀ ਦੇਣ ਵਾਸਤੇ ਤੁਸੀਂ ਸ਼ਬਦ ਕਹਿ ਕਿ ਸ਼ਬਦ ਵਿੱਚ ਅਰਦਾਸ ਕਰੀ ਜਾ ਮੇਰੇ ਅੰਦਰ ਦੀ ਮੈਲ ਧੁੱਪ ਜਾਏ। ਦੇਖੋ ਜੋ ਅਵਸਥਾ ਨਹੀਂ ਉਹਨੂੰ ਮਾਨਣ ਦੀ ਦਾਤ ਬਖਸ਼ ਦੇ, ਤੇ ਮੈਲ ਦਾ ਤਜਰਬਾ ਤਾਂ ਮੇਰਾ ਹੈ, ਮਾਲਕਾ ਕਿਰਪਾ ਕਰ ਇਸ ਮੈਲ ਨੂੰ ਮੇਰੇ ਅੰਦਰੋਂ ਕੱਢ ਦੇ। ਸਿਰ ਮੇਰੀ ਇੱਕ ਬੇਨਤੀ ਸੀ ਕਿ ਹਜ਼ੂਰ ਦੀ ਬਾਣੀ ਪੜ੍ਹਦੇ ਆ ਕਈ ਬਚਨ ਐਸੇ ਨੇ ਜਿਹੜੇ ਸਿੱਧੇ ਮਨ ਨੂੰ ਮੁਖਾਤਬ ਕੀਤੇ, ਜਿਵੇਂ ਆਨੰਦ ਸਾਹਿਬ ਵਿੱਚ ਇਹ ਪੌੜੀ ਅਸੀਂ ਰੋਜ਼ ਪੜ੍ਹਦੇ ਹਾਂ ਕਿ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹੁਣ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਿਹਰ ਕਰ ਰਹੇ ਨੇ, ਤੇ ਗੁਰੂ ਅਮਰਦਾਸ ਤਾਂ ਉਹਨਾਂ ਬਾਰੇ ਭੱਟਾ ਨੇ ਕਿਹਾ ਕਿ ਧੰਨ ਗੁਰੂ ਅਮਰਦਾਸ ਤੇ ਪ੍ਰਭੂ ਵਿੱਚ ਕੋਈ ਫਰਕ ਨਹੀਂ, ਉਹ ਇੱਕ ਨਹੀਂ। ਪਰ ਜਿਹੜਾ ਕਹਿੰਦੇ ਨੇ ਇਹ ਮਨ ਮੇਰਿਆ, ਉਸ ਵੇਲੇ ਇਸ ਪੌੜੀ ਨੂੰ ਆਪਾਂ ਸਾਰੇ ਆਪਣੇ ਮਨ ਤੇ ਟੁਕਾ ਲਈਏ, ਮੇਰੇ ਮਨਾ ਇਹ ਅੰਮ੍ਰਿਤ ਬਚਨ ਗੁਰੂ ਅਮਰਦਾਸ ਜੀ ਨੇ ਤੇਰੇ ਲਈ ਕਹੇ ਤੇ ਸਭ ਤੇ ਟੁਕਣਗੇ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਤੂੰ ਪਰਮਾਤਮਾ ਦੇ ਨਾਲ ਰਹੋ, ਤੇਰੇ ਦੁੱਖ ਸਾਰੇ ਪਰਮਾਤਮਾ ਵਿਸਾਰ ਦੇਗਾ। ਅੰਗੀਕਾਰ ਉਹ ਕਰੇ ਤੇਰਾ, ਅੰਗੀਕਾਰ ਇਹਦਾ ਮਤਲਬ ਅੰਗ ਰੱਖਿੰਗ ਬੋਡੀ ਗਾਰਡ, ਜੇ ਤੂੰ ਪਰਮਾਤਮਾ ਦੇ ਨਾਲ ਰਹੇਗਾ ਤੇ ਮਨਾ ਇਸ ਸਰੀਰ ਦੀ ਰੱਖਿਆ ਵੀ ਪਰਮਾਤਮਾ ਕਰੇਗਾ। ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ ਤੇਰੇ ਸਾਰੇ ਕੰਮ ਸਵਾਰਨਗੇ, ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨੋ ਵੀ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋ ਕਰਨਾ, ਸਦਾ ਰੋ ਦੇ ਨਾਲ। ਇਹਦੇ ਵਿੱਚ ਇੱਕ ਬਚਨ ਸੀ ਭੈ ਸੰਬੰਧੀ ਕਿ ਭੈ ਸਾਡੇ ਅੰਦਰ ਕਿਵੇਂ ਬਣੇ, ਕਿਵੇਂ ਮਹਿਸੂਸ ਹੋਵੇ ਕਿ ਪਰਮਾਤਮਾ ਸੱਚਮੁੱਚ ਮੈਨੂੰ ਦੇਖ ਰਿਹਾ ਹੈ। ਇਸ ਗੱਲ ਨੂੰ ਅਸੀਂ ਸੱਚ ਜਾਣੀਏ ਕਿ ਪਰਮਾਤਮਾ ਨੂੰ ਅੰਗ ਸੰਗ ਜਾਣਨ ਲਈ, ਅਸਲ ਚ ਜਦੋਂ ਕੋਈ ਬਾਣੀ ਪੜ੍ਹਦਾ ਤੇ ਅੰਗ ਸੰਗਤਾ ਦੀ ਲਖਤਾ ਗੁਰੂ ਦੇ ਸਿਮਰਨ ਨਾਲ ਹੀ ਹੁੰਦੀ ਹੈ। ਮਹਾਰਾਜ ਜੀ ਨੇ ਕਿਹਾ ਕਿ ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸਮਾਲੇ, ਸਿਮਰਨ ਕਰਕੇ। ਜਾਂ ਸਾਹਿਬ ਦੇ ਬਚਨ ਨੇ ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣਹਾਰ ਜੀਓ। ਸਾਹਿਬ ਕਹਿੰਦੇ ਨੇ ਇਹ ਮਨ ਭੈ ਕਿਵੇਂ ਬਣੇ, ਇਹ ਮਨ ਮਤ ਜਾਣਾ ਹਰ ਦੂਰ ਹੈ, ਮੇਰੇ ਮਨਾ ਇਹ ਮਤ ਸੋਚ ਕੇ ਪਰਮਾਤਮਾ ਬਹੁਤ ਦੂਰ ਹੈ, ਤੈਨੂੰ ਕੋਈ ਦੇਖਦਾ ਨਹੀਂ। ਨਹੀਂ ਭਾਈ ਇੰਜ ਜਾਣ, ਇਹ ਮਨ ਮਤ ਜਾਣਾ ਕਰ ਦੂਰ ਹੈ, ਸਦਾ ਵੇਖ ਹਦੂਰ, ਉਹਨੂੰ ਸਦਾ ਆਪਣੇ ਨਾਲ ਦੇਖ, ਕਿਉਂਕਿ ਸਦ ਸੁਣਦਾ ਸਦ ਵੇਖਦਾ, ਪਰਮਾਤਮਾ ਤੈਨੂੰ ਵੇਖਦਾ ਪਿਆ। ਤੇ ਪਿਆਰਿਓ ਸੱਚਾਈ ਇਹਵੇ ਕਿ ਪਰਿਪੂਰਨ ਪਰਮਾਤਮਾ ਵੇਖਣ ਦੇ ਨਾਲ ਨਾਲ ਤੈਨੂੰ ਸੁਣਦਾ ਵੀ ਪਿਆ, ਤੇ ਉਹਦੇ ਬੋਲ ਕੇਵਲੇ ਨਹੀਂ ਕਿ ਆਪਾਂ ਜ਼ਬਾਨ ਤੋਂ ਬੋਲੀਏ ਤੇ ਤਾਂ ਪਰਮਾਤਮਾ ਸੁਣਦਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਜ਼ਬਾਨ ਨਾ ਵੀ ਬੋਲੇ ਜੋ ਅੰਦਰ ਨੇ ਖਿਆਲ ਨੇ ਪਰਮਾਤਮਾ ਉਹ ਵੀ ਸੁਣਦਾ ਪਿਆ। ਬਿਨ ਬੋਲਿਆ ਸਭ ਕੀ ਜਾਣਦਾ, ਕਿੱਡਾ ਵੱਡਾ ਇਹ ਸ਼ਬਦ ਕਹਿ ਭੈ ਵਾਲਾ। ਇਹ ਮਨ ਮਤ ਜਾਣੇ ਹਰ ਦੂਰ ਹੈ, ਸਦਾ ਵੇਖ ਹਦੂਰ, ਸਦ ਸੁਣਦਾ ਸਦ ਵੇਖਦਾ, ਸ਼ਬਦ ਰਹਾ ਭਰਪੂਰ, ਗੁਰੂ ਸ਼ਬਦ ਰੂਪ ਹੋ ਕੇ ਸਾਰੀਆਂ ਥਾਵਾਂ ਤੇ ਤੈਨੂੰ ਵੇਖਦਾ ਤੇ ਸੁਣਦਾ ਹੈ। ਕੱਲ ਇੱਥੇ ਸੀ ਅਰਜ਼ ਕਿ ਜਿਸ ਅੰਦਰ ਪਰਮਾਤਮਾ ਦਾ ਭੈ ਹੈ ਉਹ ਸੰਸਾਰ ਵੱਲੋਂ ਨਿਰਭੈ ਹੋ ਗਿਆ। ਸਾਹਿਬ ਦੇ ਬਚਨ ਨੇ ਜਿੰਨਾ ਅੰਦਰ ਭੈ ਬਣ ਜਾਏਗਾ, ਜਿੰਨਾ ਭਾਉ ਤਿੰਨ ਨਾਹੇ ਭਾਉ ਮੁੱਚ ਭਾਉ ਨਿਭਾਵਿਆ। ਧੰਨ ਗੁਰੂ ਅੰਗਦ ਸਾਹਿਬ ਜੀ, ਤੇ ਮੈਂ ਬਿਲਕੁਲ ਫਰਮਾਨ ਦੇ ਨਾਲ ਨਾਲ ਸਰਲ ਅਰਥ ਅਕਰੀ ਅਰਥ ਵੀ ਨਾਲ ਕਰੀ ਜਾ ਰਿਹਾ। ਸਾਹਿਬ ਕਹਿੰਦੇ ਨੇ ਜਿੰਨਾ ਭਾਉ, ਇਹਦਾ ਮਤਲਬ ਜਿੰਨਾ ਅੰਦਰ ਪਰਮਾਤਮਾ ਦਾ ਭੈ ਹੈ, ਗੁਰੂ ਦਾ ਡਰ ਹੈ, ਤਿੰਨਾ ਨਾਹੇ ਭਾਉ ਉਹਨਾਂ ਅੰਦਰ ਸੰਸਾਰ ਦਾ ਕੋਈ ਡਰ ਨਹੀਂ ਜਿਨ੍ਹਾਂ ਨੂੰ ਪਰਮਾਤਮਾ ਤੋਂ ਡਰ ਲੱਗਦਾ ਹੈ। ਜਿੰਨਾ ਭਾਉ ਤਿੰਨ ਨਾਹੇ ਭਾਉ ਮੁੱਚ ਭਾਉ ਨਿਭਾਵਿਆ, ਮੁੱਚ ਦਾ ਅਰਥ ਬਹੁਤ ਜ਼ਿਆਦਾ, ਨਿਭਾਵਿਆ ਦਾ ਅਰਥ ਹੈ ਕਿ ਜਿਹੜੇ ਕਹਿੰਦੇ ਸੀ ਰੱਬ ਦੀ ਪਰਮਾਤਮਾ ਦੀ ਕੋਈ ਪਰਵਾਹ ਨਹੀਂ ਕਰਦੇ। ਮਹਾਰਾਜ ਕਹਿੰਦੇ ਸਭ ਤੋਂ ਵੱਡੇ ਡਰਪੋਕ ਉਹ ਨੇ ਜਿਹੜੇ ਰੱਬ ਤੋਂ ਡਰਦੇ ਨਹੀਂ ਪਏ। ਮੁੱਚ ਭਾਉ ਨਿਭਾਵਿਆ, ਧੰਨ ਗੁਰੂ ਅੰਗਦ ਸਾਹਿਬ ਜੀ, ਇਹ ਪੜ੍ਹਿਆ ਲਿਖਿਆ ਸਮਾਜ ਜਾਂ ਬੁੱਧੀ ਦੇ ਤਲ ਤੇ ਜੀਣ ਵਾਲਾ ਕਿਵੇਂ ਸਮਝੇਗਾ? आप जी कह रहे हो जिन्ना अंदर भय है परमात्मा दा उन अंदर संसार दा भय नहीं, जिन्ना अंदर संसार दा भय वे ओ अग दे डरपोक ने। साहिब कहिंदे नानक ए पटंतरा ए तां पता लगेगा तित दीवान गया। ए बाणी च एक शब्द जिहड़ा होंदा ना पटंतरा, पटंतरा दा अखरी अर्थ हुंदा प्रगट करना, उंज इहदे अर्थ ने गूढ़े। जिवें आपां पटा लिखांदे सां पहिलां ते उस पटे दे उपर जो लिखिया है ओ गूढ़ है, ओ गुजा है, केवल आपां नूं पता है जां लिख के जिन्ने दित्ता उन्हूं पता है। साहिब कहिंदे तेरे अंदर दे पटे परमात्मा जानदा है, जदों दी दरगाह विच जाएगा ए लिखिया होया प्रगट हो जाएगा। फिर की है भय विच हर काम करदे आं ए सोच के मना समर्थ परमात्मा तेनूं देखदा है, केड़ी थां जिथे नहीं सानूं वेख रिहा। धन गुरु नानक साहब जी ते अमृत बचन असीं पढ़ने, कहिंदे बंदा कई वारी चुगिरदे देखदा पाप कमांदे आ, किसी दे घर चोरी करदा है ते वेखदा कोई मैनूं वेखदा ते नहीं पिया, किसी दे घरों दौलत चोरी करदा है, धन चोरी करदा है। इथों तक के जदों बंदा अपने अखां कन्नां जबान नाल वासना की चोरी नहीं करदा उदों सोचदा इत्थे मेरा किन मैनूं किहड़ा वेखण वाला है। सच्चे पातशाह का एक वचन है, हट पटन बिज मंदर भन्ने, पै की चीज है दुकान भन्नी, किसी का घर तोड़िया, किसी का ताला तोड़िया, हट पटन बिज मंदर भन्ने कर चोरी कर आवे। अगों देख है वेंदा भी मेनू कोई वेखदा नहीं, भी अगे आने वाला बंदा पिछो देख है ते पिछो तेरे कोई मेरी पैर नपदा पिया। साहब कहने ने अगो देख है पिछो देख है तुझ ते कां छपावे, अगो पिछे दा कोई नहीं देखेगा पर वाहेगुरु जी तेरे तो किथे लुकाएगा। दूसरा वचन एक है केवल तन ते जे कोई कुकर्म करदा है पाप करदा है, साहब कहने ने ओ भी प्रगट ने। दो चीजा मेरी बेनती जे ध्यान रखियो, कोई भी इंसान है ना पुन कदी लुकदे ने ते ना पाप कदी लुकदे। सच्चाई है जेड़ा बंदा जीवन कमा रहा है ओ भी लुकेगा नहीं, एक दिन जरूर प्रगट होवेगा। ते जेड़ा बंदा लुक के पाप कमांदा पिया है भावे जमीन च बैठ के पाप कमाए, पाप एक दिन जरूर प्रगट होण। दोनों चीजा लुकदियां ने, वक्त लग जांदा है। भाई साहब ने एक बचन कहा, भाई गुरदास साहब ने, ओ कहिंदे ने मां दी कुख च संतान पलदी, ओ घरों बाहर ना निकले, लज्जिया दे करके ओ अपने घर च रहे, वस्त्र भावे ओ बहुत चंगे पहले किसे नूं पता ना लगे। कहन लगे जितना मर्जी मान लुकाए पर जिस दिन ओदे बूवे दे उत्ते निम बज जांदी है ना उस दिन पता लग जांदा इहदे घर संतान पल रही सी। लुकेगा नहीं, ना पाप कदी लुकिया ते ना पुन कदी लुकिया। बाबा जी ने कहा हर का भगत प्रगट नहीं छपे, परमात्मा की भगती करने वाला भी कदी लुकदा नहीं, ते गुरमुखो चेते रखो पाप करने वाला भी कदी लुक नहीं सकता, भावे को जमीन च बह के पाप कमाए। महाराज ने कहा चौं कुंडी जानिए वो चारे कुंडा विच प्रगट हुंदे। पाप ते पुन भय कैसी चीज है कि हर कम करदिआं बंदे नूं ए पहला सोचना शुरू कर दे, ख्याल करके मेरा वाहेगुरु मैनूं वेख रिहा है, मेरा गुरु मेरे नाल है, मेनू परमात्मा देख रहा है। फिर इस भय विचों ना एक थोड़ा जा साडा अंदर त्रिपकन लग पेगा, डर लग पेगा। होर इथे मैं एक बाणी च प्रमाण अर्ज करना है कि आम तौर ते बंदे नू किसे चीज दा डर होवे ना ओदा शरीर सुकन लग पैंदा। मान लो आदमी बिलकुल तंदुरुस्त है, डॉक्टर साहब कोल गया, उन्हें देख के कह दिता भाई तेनू आ बीमारी लगी है, तेरा बचन बचना बड़ा मुश्किल है। दो चार साल की गल है, जिस दिन उन्हें ओदी बीमारी बारे दसिया जदों क्या है घरों हसला गया, बस बीमारी बारे रिपोर्ट आई जदों वापस आया 50% बंदा उदो मौत नूं स्वीकार लैंदा भी मेरी कहानी खत्म। की होण लगा उदन रात ही रोटी घटा दी, सवेरे मिलना घट कर दिता। साहब कहिंदे ने कई वारी बंदे दे साल दो साल जीना पवे है परमात्मा दी खेड, मौत दा भय आवे ओदी मौत तो पहला ही बंदा मंजी ते डिग पैंदा है। साहब कहिंदे ने जिवें दुनिया दा भौ बंदे दे तन नूं सुकान लग पैंदा है, जिहदे अंदर परमात्मा दा भय आ जाए ओदे अंदर वासना नूं सुकान लग पैंदा। ਸਰੀਰ ਕਮਜ਼ੋਰ ਹੋ ਜਾਂਦਾ ਸੱਚਾਈ ਹੈ ਪੈਰ ਵਾਲਿਆਂ ਦਾ। ਗੁਰੂ ਸਾਹਿਬ ਜੀ ਦੀ ਬਾਣੀ ਵਿੱਚ ਬਚਨ ਹੁੰਦਾ, ਬਾਬਾ ਫਰੀਦ ਸਾਹਿਬ ਦਾ ਸ਼ਲੋਕ ਹੈ ਕਿ ਰਤੀ ਰਤ ਨਾ ਨਿਕਲੇ ਜੇ ਤਨ ਚੀਰੈ ਕੋਏ, ਜੋ ਤਨ ਰਤੇ ਰੱਬ ਸਿਉ ਤਿੰਨ ਤਨ ਰਤ ਨਾ ਹੋਏ। ਇਹਦਾ ਅਰਥ ਹੈ ਕਿ ਸਰੀਰ ਵਿੱਚ ਖੂਨ ਹੈ, ਪਰ ਜਿਹੜੇ ਪਰਮਾਤਮਾ ਦੇ ਰੱਬ ਦੇ ਰੰਗ ਵਿੱਚ ਰਤੇ ਨੇ ਉਹਨਾਂ ਦੇ ਚੰਨ ਨੂੰ ਚੀਰ ਕੇ ਦੇਖੋ, ਉਹਦੇ ਵਿੱਚੋਂ ਖੂਨ ਨਹੀਂ ਨਿਕਲਦਾ ਜਿਹੜੇ ਰੱਬ ਦੇ ਵਿੱਚ ਰਤੇ ਨੇ। ਪਰ ਅੱਜ ਆਪਾਂ ਕਹਾਂਗੇ ਖੂਨ ਤੋਂ ਬਿਨਾਂ ਸਰੀਰ ਕਿਵੇਂ, ਲਹੂ ਹੈ ਖੂਨ ਹੈ ਤਾਂ ਸਰੀਰ ਹੈ। ਤਨ ਗੁਰੂ ਅਮਰਦਾਸ ਜੀ ਨੇ ਕਿਹਾ ਭਾਈ ਇਹ ਤਨ ਸਭੋ ਰਤ ਹੈ, ਰਤ ਬਿਨ ਤਨ ਨਾ ਹੋਏ, ਜੋ ਸ਼ਹਿ ਰਤੇ ਆਪਣੇ ਤਿਤ ਤਨ ਲੋਭ ਰਤ ਨਾ ਹੋਏ। ਤੇ ਮਹਾਰਾਜ ਕਹਿੰਦੇ ਨੇ ਭੈ ਪੈ ਤਨ ਖੀਣ ਹੋਏ, ਭੈ ਪੈ ਭਉ ਖਲਾ, ਭੈ ਪੈ ਇਹਦਾ ਮਤਲਬ ਜਦੋਂ ਅੰਦਰ ਭੈ ਪੈਦਾ ਹੋ ਜਾਏ ਤੇ ਬੰਦੇ ਦਾ ਤਨ ਲਿਸਾ ਖੀਣ ਕਮਜ਼ੋਰ ਹੋਣ ਲੱਗ ਪੈਂਦਾ, ਵੀਕ ਹੋਣ ਲੱਗ ਪੈਂਦਾ। ਸਾਹਿਬ ਕਹਿੰਦੇ ਨੇ ਜਿਵੇਂ ਦੁਨੀਆਂ ਦਾ ਕੋਈ ਡਰ ਹੋਵੇ ਤੇ ਬੰਦਾ ਅਚਨਚੇਤ ਚਮੜੀ ਦਾ ਰੰਗ ਤਬਦੀਲ ਹੁੰਦਾ, ਤਨ ਦਾ ਜਿਹੜੀ ਬਲ ਹੈ ਉਹ ਕਮਜ਼ੋਰ ਪੈਂਦਾ, ਤੇ ਜਿਹਦੇ ਅੰਦਰ ਪਰਮਾਤਮਾ ਦਾ ਭੈ ਆ ਜਾਏ ਗੁਰਸਿੱਖੋ, ਉਸ ਦੇ ਅੰਦਰੋਂ ਵਾਸਨਾ ਕਮਜ਼ੋਰ ਪੈ ਜਾਂਦੀ, ਭਾਪ ਕਮਜ਼ੋਰ ਪੈ ਜਾਂਦਾ ਹੈ। ਭੈ ਪੈ ਤਨ ਖੀਣ ਹੋਏ, ਲੋਭ ਰੱਤ ਵਿੱਚੋਂ ਜਾਏ, ਜੋ ਬੈਸੰਤਰ ਧਾਤ ਸ਼ੁੱਧ ਹੋਏ, ਤੂੰ ਹਲਕਾ ਭਉ ਦੁਰਮਤ ਮੈਲ ਗਵਾਏ। ਜਿਵੇਂ ਅੱਗ ਲੱਗੀ ਹੋਵੇ ਤੇ ਗੰਦਾ ਮੈਲਾ ਸੋਨਾ ਉਹਦੀ ਮੈਲ ਅੱਗ ਨਾਲ ਸੜ ਜਾਂਦੀ ਹੈ, ਤੇ ਜਿਹਦੇ ਅੰਦਰ ਪਰਮਾਤਮਾ ਦਾ ਭੈ ਹੋਵੇ ਉਹਦੇ ਮਨ ਦੀ ਮੈਲ ਸੜ ਜਾਂਦੀ। ਸਾਹਿਬ ਕਹਿੰਦੇ ਭੈ ਇਹਨੂੰ ਖਲਾ ਧੋਕਣੀ ਬਣਾ, ਤੇ ਜਿਸ ਅੰਦਰ ਭੈ ਆਇਆ ਉਹ ਸੰਸਾਰ ਤੋਂ ਨਿਰਭਉ ਹੋ ਗਏ। ਮਹਾਰਾਜ ਜੀ ਨੇ ਅਗਲਾ ਬਚਨ ਕਿਹਾ, ਇਸ ਤੋਂ ਅੱਗੇ ਤੁਰੀਏ, ਭੈ ਦੀ ਧੋਕਣੀ ਹੁਣ ਅੱਗ ਦੀ ਜ਼ਰੂਰਤ ਹੈ, ਕਿਉਂਕਿ ਜਤ ਵੀ ਹੈ, ਧੀਰਜ ਵੀ ਹੈ, ਅਡੋਲਤਾ ਵੀ ਹੈ, ਗਿਆਨ ਦਾ ਹਥੌੜਾ ਵੀ ਹੈ, ਤੇ ਭੈ ਦੀ ਧੌਂਕਣੀ। ਤੇ ਸਾਹਿਬ ਨੇ ਕਿਹਾ ਭਾਈ ਸੁਨਾਰ ਵੀਰ ਬਾਹਰੋਂ ਅੱਗ ਬਾਲਦਾ, ਤੂੰ ਆਪਣੇ ਅੰਦਰ ਘਾਲਣਾ ਦੀ ਤਪੱਸਿਆ ਦੀ ਅੱਗ ਬਾਲ, ਤਪ ਤਾਉ। ਜੇ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਬਾਣੀ ਬਾਰੇ ਬਾਣੀ ਵਿੱਚੋਂ ਦੇਖੀਏ ਅੱਗ, ਤੇ ਅੱਗ ਬੜਾ ਬੜੀ ਤਰ੍ਹਾਂ ਦੀ, ਆਪਣਾ ਜਿਸਮ ਜਿਹੜਾ ਨਾ ਇਹਦੇ ਵਿੱਚ ਵੀ ਕਈ ਤਰ੍ਹਾਂ ਦੀ ਅੱਗ। ਇੱਕ ਤਾਂ ਹਰ ਸਰੀਰ ਵਿੱਚ ਅੱਗ ਹੈ ਜਿਹੜੀ ਸਾਡੇ ਭੋਜਨ ਨੂੰ ਪਚਾ ਰਹੀ, ਪਰ ਇਸ ਤੋਂ ਬਿਨਾਂ ਵੀ ਅੱਗਾਂ ਬੜੀਆਂ। ਜੇ ਗੁਰਮੁਖੋ ਕਦੀ ਦੇਖਿਓ, ਮਹਾਰਾਜ ਜੀ ਨੇ ਕਿਹਾ ਬੰਦੇ ਦੇ ਸਰੀਰ ਵਿੱਚ ਚਾਰ ਅੱਗ ਦੇ ਦਰਿਆ ਵਗਦੇ ਨੇ, ਹੰਸ ਖੇਤ ਲੋਭ ਕੋਪ ਚਾਰੇ ਨਦੀਆਂ ਅੱਗ। ਜਦੋਂ ਅੱਖਾਂ ਲਾਲ ਕਰਕੇ ਬੰਦਾ ਬੁੱਲ ਫੜਕਦੇ ਕਿਸੇ ਨੂੰ ਗਾਲਾਂ ਕੱਢਦਾ, ਸੱਚਾਈ ਇਹ ਉਦੋਂ ਗੁੱਸੇ ਦੀ ਅੱਗ ਅੰਦਰ ਭਟਕੀ ਪਈ ਏ, ਉਹ ਲੁਕੀ ਪਈ ਏ, ਬਸ ਵੇਖਾਂ ਮੌਕਾ ਮਿਲੇ ਤੇ ਅੱਗ ਪ੍ਰਗਟ ਹੋ ਜਾਂਦੀ। ਬਾਬਾ ਜੀ ਨੇ ਕਿਹੜੀ ਅੱਗ ਕਹੀ ਉਹ ਅਸੀਂ ਵਿਚਾਰਨਾ ਹੈ। ਪਹਿਲਾਂ ਇੱਕ ਪੱਖ, ਸਾਹਿਬ ਕਹਿੰਦੇ ਨੇ ਹੰਸ ਖੇਤ ਮੋਹ ਵੀ ਇੱਕ ਅੱਗ ਹੈ, ਲਾਲਚ ਵੀ ਇੱਕ ਅੱਗ ਹੈ, ਕ੍ਰੋਧ ਵੀ ਇੱਕ ਅੱਗ ਹੈ, ਹੰਸ ਖੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵੇਂ ਦੱਜੈ ਨਾਨਕਾ ਤਰੀਏ ਕਰਮੀ ਲੱਗ, ਈਰਖਾ ਅੱਗ ਹੈ, ਦਵੈਸ਼ ਅੱਗ ਹੈ, ਅੰਦਰ ਦਾ ਕੀਨਾ ਸਾੜਾ ਅੱਗ ਹੈ। ਪਰ ਫਰਕ ਇਹ ਹੈ ਕਿ ਜਦੋਂ ਬੰਦੇ ਦਾ ਆਪਣਾ ਅੰਦਰ ਸੜਦਾ, ਕਿਤੇ ਬੈਠਾ ਹੋਵੇ ਥੋੜਾ ਬਹੁਤ ਦੂਜੇ ਨੂੰ ਸਾੜਦਾ, ਪਰ ਅਕਸਰ ਬੰਦਾ ਆਪਣੀ ਅੱਗ ਵਿੱਚ ਆਪੇ ਹੀ ਸੜ ਜਾਂਦਾ। ਇੱਕ ਵਾਰ ਅਰਜ਼ ਕੀਤੀ ਸੀ, ਕੋਈ ਇਨਸਾਨ ਜ਼ਬਾਨ ਤੋਂ ਬੋਲੇ ਤੇ ਕਿਸੇ ਦੇ ਅੰਦਰ ਨੂੰ ਸਾੜੇ, ਹੈ ਬੜਾ ਔਖਾ। ਮੈਂ ਵੀ ਕਹਿ ਦਿਆਂ ਮੈਂ ਜਰਨਾ ਬਹੁਤ ਮੁਸ਼ਕਲ ਹੈ, ਕਿਉਂਕਿ ਜਰਾਂਦ ਹੈ ਹੀ ਨਹੀਂ, ਬਿਲਕੁਲ ਅੰਦਰ ਨਹੀਂ ਜਾਂਦਾ। ਅਸੀਂ ਤਾਂ ਬਿਨਾਂ ਕਹਿਣ ਤੋਂ ਬੰਦੇ ਨੂੰ ਮਾਰਨ ਤੁਰ ਪੈਂਦੇ ਹਾਂ, ਤੇ ਜਿਹਨੇ ਕਿਹਾ ਹੋਵੇ ਉਹਨੂੰ ਕਿੱਥੇ ਬਖਸ਼ੇਗਾ ਅੰਦਰ ਸਾਡਾ। ਕ੍ਰੋਧ ਜਦੋਂ ਕਿਸੇ ਦੇ ਅੰਦਰ ਨੂੰ ਕੁਛ ਸਾੜਦਾ ਜ਼ਬਾਨ ਤੋਂ ਬੋਲ ਕੇ, ਤੇ ਸਿਆਣੇ ਪੁਰਸ਼ ਕਹਿੰਦੇ ਨੇ ਜਿਹੜਾ ਸਾੜਨ ਤੁਰਿਆ ਉਹਦੇ ਬਾਰੇ ਇੱਕ ਗੱਲ ਯਕੀਨੀ ਜਾਣੇ, ਉਹ ਖੁਦ ਪਹਿਲਾਂ ਸੜਿਆ ਹੋਇਆ। ਕਿਉਂ ਜੀ? ਕਹਿ ਲੱਗੇ ਮਾਚਿਸ ਦੀ ਤੀਲੀ, ਡੱਬੀ ਦੀ ਤੀਲ ਕਿਸੇ ਚੀਜ਼ ਨੂੰ ਵੀ ਅੱਗ ਲਾਉਂਦੀ ਏ, ਪਹਿਲਾਂ ਖੁਦ ਉਹਦਾ ਮੂੰਹ ਸੜਦਾ। ਤੀਲੀ ਬਲੇਗੀ ਤੇ ਤਾਂ ਦੂਜੇ ਨੂੰ ਸਾੜੇਗੀ, ਤੇ ਜੇ ਤੀਲੀ ਬਿਨਾਂ ਸੜਨ ਤੋਂ ਕਹਿ ਮੈਂ ਅੱਗ ਲਾਣੀ ਏ, ਕਦੀ ਨੀ ਲੱਗ ਸਕਦੀ। ਤੀਲੀ ਦਾ ਮੂੰਹ ਸੜੇ ਤੇ ਦੂਜੇ ਨੂੰ ਸਾੜਦੀ ਏ, ਤੇ ਜਿਸ ਬੰਦੇ ਦਾ ਅੰਦਰ ਪਹਿਲਾਂ ਅੱਗ ਨਾਲ ਸੜਦਾ ਤਾਂ ਦੂਜੇ ਨੂੰ ਸਾੜਦਾ। ਅੱਗ ਕਈ ਤਰ੍ਹਾਂ ਦੀ ਹੈ, ਪਰ ਜਿਹੜੀ ਬਾਬਾ ਜੀ ਨੇ ਅੱਗ ਕਹੀ, ਕਹਿਣ ਲੱਗੇ ਭਾਈ ਜੀਵਨ ਘੜਨਾ ਹੀ, ਤੇ ਫਿਰ ਤਪ ਦੀ ਅੱਗ ਬਾਲ। ਤਪ ਤਾਉ ਅਗਰ ਤਪ ਤਾਉ ਇੱਥੇ ਅਸੀਂ ਥੋੜਾ ਜਿਹਾ ਬਾਣੀ ਵਿੱਚ ਦੋ ਪੱਖ ਲੈਣੇ ਨੇ ਕਿਉਂਕਿ ਜਦੋਂ ਤਪ ਸ਼ਬਦ ਆ ਜਾਂਦਾ ਤੇ ਮਨ ਚ ਆਵੇਗਾ ਬਾਣੀ ਵਿੱਚ ਤੇ ਕਈ ਥਾਵਾਂ ਤੇ ਤਪ ਤਾਉ ਤਪੱਸਿਆ ਦਾ ਖੰਡਨ ਵੀ ਕੀਤਾ ਗਿਆ ਪਰ ਇੱਥੇ ਤਾਂ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਭਾਈ ਅੱਗ ਨੂੰ ਤਪਾ ਅੰਦਰ ਤਪੱਸਿਆ ਦੀ ਅੱਗ ਬਾਣ ਜਿਹੜੀ ਤਪ ਤੋਂ ਸਾਨੂੰ ਵਰਜਿਆ ਪਹਿਲਾਂ ਉਹਦੇ ਪ੍ਰਮਾਣ ਨੇ ਆਮ ਤੌਰ ਤੇ ਹਿੰਦੁਸਤਾਨ ਦੀ ਧਰਤੀ ਤੇ ਤਪ ਕਈ ਤਰ੍ਹਾਂ ਦੇ ਲੋਕ ਸਾਧਦੇ ਕਈ ਲੋਕ ਧੂਣੀਆਂ ਰਮਾਉਂਦੇ ਸਨ ਤੇ ਜੇਠ ਦੇ ਮਹੀਨੇ ਵਿੱਚ ਉੱਤੋਂ ਅੱਗ ਪੈਂਦੀ ਏ ਥੱਲੇ ਜ਼ਮੀਨ ਤਪਦੀ ਏ ਤੇ ਚਾਰ ਚੁਫੇਰੇ ਲੱਕੜ ਦੀਆਂ ਮੁੱਢੀਆਂ ਬਲਦੀਆਂ ਨੇ ਤੇ ਲੋਕ ਮੱਥੇ ਟੇਕਦੇ ਨੇ ਕਹਿੰਦੇ ਨੇ ਬਾਬਾ ਜੀ ਘੋਰ ਤਪੱਸਿਆ ਕਰ ਰਹੇ ਨੇ ਇਹ ਤਾਂ ਬਲਦੀ ਕੋਈ ਅੱਗ ਦੇ ਵਿੱਚ ਬੈਠੇ ਮਹਾਰਾਜ ਕਹਿੰਦੇ ਨੇ ਇਹ ਤਪ ਨਹੀਂ ਤਾਂ ਸਿਆਲ ਦੇ ਦਿਨ ਨੇ ਇੱਕ ਆਦਮੀ ਨੰਗੇ ਪੈਰੀ ਦੌੜਿਆ ਫਿਰਦਾ ਹੈ ਸਿਰਫ ਇਸ ਕਰਕੇ ਵੀ ਲੋਕ ਦੇਖਣ ਕਿ ਮੈਂ ਜੋੜਿਆਂ ਤੋਂ ਬਿਨਾਂ ਠੰਡੀ ਥਾਂ ਤੇ ਘੁੰਮਣਾ ਮਹਾਰਾਜ ਕਹਿੰਦੇ ਨੰਗੇ ਪੈਰ ਘੁੰਮਿਆ ਪਰਮਾਤਮਾ ਦੀ ਪ੍ਰਾਪਤੀ ਨਹੀਂ ਜੇ ਨੰਗੇ ਪੈਰ ਦੀ ਤਪੱਸਿਆ ਨਾਲ ਰੱਬ ਰੀਝਦਾ ਬਾਂਦਰ ਨੂੰ ਕਿਸੇ ਨੇ ਜੋੜਾ ਨਹੀਂ ਪਾਇਆ ਉਹ ਜੰਮਦਾ ਵੀ ਨੰਗੇ ਪੈਰ ਤੇ ਮਰਦਾ ਵੀ ਨੰਗੇ ਪੈਰ ਉਹਦੇ ਪੈਰ ਨਗਨ ਨੇ ਇਹ ਤਪ ਨਹੀਂ ਸਤਿਗੁਰੂ ਦੀ ਬਾਣੀ ਵਿੱਚੋਂ ਅਸੀਂ ਪ੍ਰਮਾਣ ਲੈ ਲਈਏ ਭਗਤ ਨਾਮਦੇਵ ਜੀ ਨੇ ਇਹਨਾਂ ਤਪਾਂ ਦੇ ਸੰਬੰਧ ਵਿੱਚ ਕਿਹਾ ਬਨਾਰਸੀ ਤਪ ਕਰੇ ਉਲਟ ਤੀਰਥ ਮਰੇ ਇੱਕ ਆਦਮੀ ਬਨਾਰਸ ਦੀ ਧਰਤੀ ਤੇ ਚਲਾ ਜਾ ਉੱਥੇ ਤਪ ਕਰਦੇ ਨੇ ਅੱਜ ਕੱਲ ਕੁੰਭ ਦਾ ਮੇਲਾ ਚੱਲਦਾ ਸੀ ਸਿੰਚਾਈ ਇਹ ਬੰਦਿਆਂ ਨੇ ਕੋਈ ਕੱਲੀ ਬਾਂਹ ਉੱਤੇ ਖੜੀ ਕਰਕੇ ਬੈਠਾ ਕਈ ਸਾਲਾਂ ਤੋਂ ਕਹਿੰਦੇ ਨੇ ਬਾਬੇ ਦੀ ਬਾਂਹ ਹੀ ਉੱਚੀ ਹੈ ਥੱਲੇ ਨਿਹੋਰੀ ਕਈਆਂ ਨੂੰ ਕਿਹਾ ਜਾਂਦਾ ਇਹਨੂੰ ਕਈ ਸਾਲ ਹੋ ਗਏ ਨੇ ਤਾਂ ਅੰਨ ਖਾਧਾ ਹੀ ਨਹੀਂ ਕਿਸੇ ਨੂੰ ਕਿਹਾ ਜਾ ਰਿਹਾ ਇਹਨੇ ਕਈ ਸਾਲ ਹੋ ਗਿਆ ਕੱਪੜੇ ਹੀ ਕੋਈ ਨਹੀਂ ਲਿਆ ਇਹਨਾਂ ਗੱਲਾਂ ਦਾ ਸਾਡੇ ਅੰਦਰ ਨਾਲ ਕੀ ਸੰਬੰਧ ਬਾਹਰ ਬਾਹਰ ਖੜੀ ਕਰੀ ਬੈਠਾ ਕੋਈ ਪੁੱਠਾ ਲਟਕੀ ਬੈਠਾ ਕੋਈ ਕੱਪੜੇ ਨੀ ਪਾਉਂਦਾ ਪਿਆ ਕੋਈ ਅੰਨ ਨੀ ਖਾਂਦਾ ਪਿਆ ਮਹਾਰਾਜ ਕਹਿੰਦੇ ਨੇ ਇਹਨਾਂ ਦੇ ਅੰਦਰ ਨੂੰ ਪੁੱਛ ਕੇ ਦੇਖੋ ਅੰਦਰ ਨੀ ਕੀ ਕਮਾਇਆ ਬਾਹਰੋਂ ਖੁੱਡਾਂ ਬੰਦ ਕੀਤੀਆਂ ਸੱਪ ਨੀ ਮਰਦੇ ਹੁੰਦੇ ਬਾਹਰੋਂ ਖੁੱਡ ਤਾਂ ਬੰਦ ਹੋ ਜਾਏਗੀ ਪਰ ਸੱਪ ਤਾਂ ਅੰਦਰ ਜਿਉਂਦਾ ਆ ਬਾਹਰ ਦੇ ਕਰਮ ਲੋਕਾਂ ਲਈ ਤਾਂ ਭੁਲੇਖਾ ਬਣ ਸਕਦੇ ਨੇ ਪਰ ਅੰਦਰ ਵਾਲਾ ਮਨਵਾ ਤਾਂ ਉਹੀ ਖੇਡਾਂ ਖੇਡਦਾ ਜਿਹੜੇ ਦੁਨੀਆਦਾਰ ਖੇਡਦੇ ਪਏ ਸਤਿਗੁਰੂ ਨੇ ਦੇਖੋ ਤਪ ਪ੍ਰਵਾਨ ਨਹੀਂ ਕੀਤੇ ਪਰ ਅਸੀਂ ਦੇਖਾਂਗੇ ਬਾਣੀ ਵਿੱਚੋਂ ਕਿਹੜਾ ਤਪ ਤਪਾਉਣ ਲਈ ਕਿਹਾ ਅਗਨ ਤਪ ਤਾਉ ਇਹ ਜਿਹੜੇ ਤਪ ਖੰਡਿਤ ਨੇ ਉਹਨਾਂ ਬਾਰੇ ਸਾਹਿਬ ਨੇ ਫਰਮਾਇਆ ਬਨਾਰਸੀ ਤਪ ਕਰੇ ਉਲਟ ਤੀਰਥ ਮਰੇ ਅਗਨ ਦਹਿ ਕਾਇਆ ਕਲਪ ਕੀਜੈ ਅਸਮੇਧ ਜਾ ਕੀਜੈ ਅਸਮੇਧ ਜਾ ਕੀਜੈ ਸੋਨਾ ਗਰਭ ਦਾਨ ਦੀਜੈ ਸਤਿਗੁਰੂ ਨੇ ਗਿਣ ਦਿੱਤੇ ਕੋਈ ਪੁੱਠਾ ਲਟਕੇ ਕੋਈ ਅਗਨ ਵਿੱਚ ਆਪਣੇ ਆਪ ਨੂੰ ਸਾੜੇ ਕੋਈ ਸੋਨਾ ਗਰਭਦਾਨ ਗਰਭਦਰ ਤੇ ਗੁਪਤ ਕਿ ਦਾਣਿਆਂ ਵਿੱਚ ਪਾ ਕੇ ਦੇ ਦੇ ਭਾਂਡਿਆਂ ਵਿੱਚ ਪਾ ਕੇ ਦੇ ਦੇ ਸਾਹਿਬ ਕਹਿੰਦੇ ਨੇ ਆਪਣੀ ਕਾਇਆ ਨੂੰ ਨਰੋਗ ਰੱਖਣ ਲਈ ਯੋਗਾ ਅਭਿਆਸ ਵੀ ਕਰੇ ਤੇ ਕੀ ਕਾਇਆ ਦੀ ਅਰੋਗਤਾ ਆਖਰੀ ਮੰਜ਼ਿਲ ਹੈ ਸਾਹਿਬ ਕਹਿੰਦੇ ਨੇ ਅਸਮੇਧ ਜਾ ਕੀਜੈ ਸੋਨਾ ਗਰਭਦਾਨ ਦੀਜੈ ਐਸੋ ਦਾਨ ਨਿਤ ਨਿਤ ਕੀਜੈ ਨਿਤ ਨਿਤਾ ਕੀਜੈ ਸਾਹਿਬ ਨੇ ਕਿਹਾ ਛੋੜ ਛੋੜ ਰੇ ਪਖੰਡੀ ਮਨ ਕਪਟ ਨਾ ਕੀਜੈ ਉਹ ਪਖੰਡੀਆ ਮਨਾ ਇਹ ਕਿਹੜੇ ਤਪ ਸਾਧਨਾ ਪਏ ਇਹਨਾਂ ਤਪਾਂ ਨਾਲ ਪਰਮਾਤਮਾ ਦੀ ਪ੍ਰਾਪਤੀ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਹੀ ਸਤਿਗੁਰੂ ਦਾ ਇੱਕ ਬਚਨ ਹੁੰਦਾ ਕਿ ਤਨ ਨਾ ਤਪਾਏ ਤਨੂਰ ਚੋ ਬਲ ਨਾ ਖੱਡ ਨਾ ਬਾਲ ਤੇ ਸਤਿਗੁਰ ਕਹਿ ਰਹੇ ਨੇ ਤਪ ਤਾਓ ਤਨ ਨੂੰ ਕਿਉਂ ਸਾੜਨਾ ਪਏ ਤੰਦੂਰ ਦੀ ਤਰ੍ਹਾਂ ਖੱਡੀਆਂ ਨੂੰ ਬਾਲਣ ਦੀ ਤਰ੍ਹਾਂ ਫੂਕਣੇ ਤਨ ਨਾ ਤਪਾਏ ਤਨੂਰ ਜਿਉਂ ਬਾਲਣ ਖੱਡ ਨਾ ਬਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਪਿਰੀ ਸੰਭਾਲ ਨਿਹਾਲ ਦੋਵਰੀ ਸ਼ਲੋਕ ਹੁੰਦਾ ਨਿਹਾਲ ਤੇ ਸੰਭਾਲ ਕਿਉਂ ਤੰਗ ਕਰਨਾ ਪਿਆ ਸਰੀਰ ਨੂੰ ਆਪਣੇ ਅੰਦਰ ਪਰਮਾਤਮਾ ਨੂੰ ਦੇਖ ਜਿਹੜੀ ਇਹ ਤਪੱਸਿਆ ਹੈ ਦੇਖੋ ਇਹ ਹੰਗਤਾਂ ਨੂੰ ਬਹੁਤ ਵੱਡਾ ਜਨਮ ਦਿੰਦੀ ਮੈਂ ਅਗਲੀ ਬੇਨਤੀ ਕਰਨੀ ਗੁਰੂ ਘਰ ਵਿੱਚ ਕਿਹੜਾ ਤਪ ਸੰਤ ਪਾਉਣਾ ਹੈ ਸਤਿਗੁਰੂ ਨੇ ਤਾਂ ਬਚਨ ਇੱਥੋਂ ਤੱਕ ਹੈ ਧੰਨ ਗੁਰੂ ਅਰਜੁਨ ਸਾਹਿਬ ਦਾ ਬਚਨ ਹੁੰਦਾ ਕਿ ਮੋਨ ਭਇਓ ਕਰ ਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ਤਾਂ ਤੀਰ ਸਭ ਧਰਤੀ ਭਰਮਿਓ ਦੁਬਤਾ ਛੁਟਕੈ ਨਾਗੀ ਮਨ ਕਾਮਨਾ ਤੀਰਥ ਜੈ ਬਸਿਓ ਸਿਰ ਕਰ ਵਪ ਧਰਾਏ ਮਨ ਕੀ ਮੈਲ ਨਾ ਉਤਰੈ ਏਕਦ ਜੇ ਲੱਖ ਜਤਨ ਕਰਾਏ ਅਸੀਂ ਭਾਂਡਾ ਨੀ ਵਰਤਦੇ ਜੀ ਅਸੀਂ ਹੱਥ ਤੇ ਰੋਟੀ ਖਾਂਦੇ ਅਸੀਂ ਜੀ ਨੰਗੇ ਪੈਰੀ ਸਾਰੇ ਤੀਰਥਾਂ ਦਾ ਇਸ਼ਨਾਨ ਕਰ ਲਿਆ ਮਹਾਰਾਜ ਕਹਿੰਦੇ ਨੇ ਕਿਹੜੇ ਪਾਸੇ ਤੁਰੇ ਜਿਹੜੀ ਤਪ ਸਾਧਨ ਵਾਲੀ ਗੱਲ ਹੈ ਇਹ ਤਪ ਨਹੀਂ ਇਹ ਤਪੱਸਿਆ ਨੂੰ ਖਿਮਾ ਕਰਿਓ ਕਈ ਵਾਰੀ ਸੰਗਤਾਂ ਦਾ ਰੂਪ ਇੰਨਾ ਵੱਡਾ ਧਾਰਨ ਕਰ ਜਾਂਦੀ ਹੈ ਤਪ ਨੇ ਸਾਡੇ ਔਗਣ ਸਾਰਨੇ ਨੇ ਪਰ ਇਹਦੇ ਨਾਲ ਕਈ ਵਾਰੀ ਜਨਮ ਮਰਨ ਦਾ ਤਾਣਾ ਬਣ ਜਾਂਦਾ। ਇਹਨੂੰ ਹਜ਼ੂਰ ਨੇ ਬਾਣੀ ਚ ਫਰਮਾਇਆ, ਅਣਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਅਵਤਾਰ। ਇਹੋ ਜਿਹਾ ਤਪ ਜੋ ਹੱਥ ਕਰਕੇ ਸਰੀਰ ਨੂੰ ਦੁੱਖ ਦੇ ਕੇ ਕਰਨੇ, ਸੱਚੇ ਪਾਤਸ਼ਾਹ ਨੇ ਇਹਨੂੰ ਸਵੀਕਾਰ ਨਹੀਂ ਕੀਤਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਕਿਹੜਾ ਤਪ ਤਾਓ, ਕਿਹੜੀ ਅਗਨ ਅਸੀਂ ਵਧੀਏ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਜਿੰਨੀ ਕੁ ਸੋਝੀ ਮਾਲਕ ਨੇ ਬਖਸ਼ੀ, ਅੱਜ ਮਨ ਚ ਆਇਆ ਦੋ ਤਰ੍ਹਾਂ ਦੇ ਤਪ ਨੇ ਜਿਹੜੇ ਸਿੱਖ ਨੇ ਕਰਨੇ ਨੇ ਤੇ ਗੁਰੂ ਕਰਾ ਲੈ। ਪਹਿਲਾ ਤਪ ਹੈ ਕਿ ਇਹ ਸੇਵਾ ਕਰੇ, ਹੱਥੀ ਸੇਵਾ। ਦੂਜਾ ਤਪ ਹੈ ਇਹ ਦੁੱਖ ਤੇ ਸੁੱਖ ਨੂੰ ਖੰਡਾ ਜਾਏ, ਭਾਣੇ ਵਿੱਚ ਸਾਰੀ ਜ਼ਿੰਦਗੀ ਬਤੀਤ ਕਰਦਾ। ਜਿਹਨੇ ਸੇਵਾ ਜਪ ਤਪ ਕਰ ਲਿਆ, ਬੰਦਗੀ ਕਰ ਲਈ, ਹੱਥੀ ਸੇਵਾ ਕੀਤੀ, ਇਹਦੂ ਵੱਡਾ ਤਪ ਕੋਈ ਨਹੀਂ। ਤੇ ਜਿਹਨੇ ਸੇਵਾ ਕਰ ਕਰਕੇ ਹਰ ਵਾਪਰਦੀ ਘਟਨਾ ਨੂੰ ਆਪਣੇ ਤਨ ਤੇ ਹੰਢਾ ਕੇ ਸ਼ੁਕਰ ਕੀਤਾ, ਇਹਦੂ ਵੱਡਾ ਕੋਈ ਤਪ ਨਹੀਂ। ਜਿਹੜਾ ਹਜ਼ੂਰ ਨੇ ਤਪ ਤਾਓ ਕਿਹਾ, ਇਹ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਸ਼ਬਦ ਪ੍ਰਮਾਣ ਲੈਂਦੇ। ਸਾਹਿਬ ਕਹਿੰਦੇ ਨੇ, ਭਾਈ ਸਭ ਤੋਂ ਵੱਡਾ ਤਪ ਇਹ ਕਿ ਗੁਰ ਸੇਵਾ ਤਪਾ ਸਿਰ ਤਪ ਸਾਹਿਬ। ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਦੀ ਸੇਵਾ ਤੋਂ ਵੱਡਾ ਕੋਈ ਤਪ ਨਹੀਂ, ਇਹਦੋਂ ਵੱਡਾ ਤਪ ਕਿਹੜਾ ਹੈ। ਤੇ ਇਹ ਵੀ ਸੱਚਾਈ ਹੈ ਕਿ ਤਪੱਸਿਆ ਤੋਂ ਬਿਨਾਂ, ਇਸ ਘਾਲਣਾ ਤੋਂ ਬਿਨਾਂ ਮੰਜ਼ਿਲ ਵੀ ਨਹੀਂ। ਤੇ ਜਿਨ੍ਹਾਂ ਤੇ ਗੁਰੂ ਤਰਸ ਕਰਕੇ ਤਪ ਦੀ ਸੇਵਾ ਦਾ ਤਪ ਕਰਾ ਲੈ, ਜਪ ਦਾ ਤਪ ਕਰਾ ਲੈ। ਧਿਆਨ ਦਿਆ ਜੇ, ਮੈਂ ਜਪ ਨੂੰ ਵੀ ਤਪ ਨਾਲ ਵਿਆਖਿਆ ਕਰ ਰਿਹਾ, ਕਿਉਂਕਿ ਜਪ ਵੀ ਤਪ ਤੋਂ ਬਿਨਾਂ ਨਹੀਂ ਹੋ ਸਕਦਾ। ਜੇ ਕੋਈ 8-5-7 ਘੰਟੇ ਚੌਂਕੜਾ ਮਾਰੇਗਾ ਤੇ ਜਪੇਗਾ, ਤੇ ਜਿਹਦੇ ਲਈ ਅੱਧਾ ਘੰਟਾ ਵੀ ਬਹਿਣਾ ਮੁਸ਼ਕਲ, ਪਿਆਰੇ ਕਿਵੇਂ ਜਪ ਕਰੇਗਾ। ਜਪ ਆਪਣੇ ਆਪ ਚ ਇੱਕ ਤਪ ਹੈ, ਤਪੱਸਿਆ ਹੈ ਜਪ, ਘਾਲਣਾ ਹੈ ਜਪ। ਸਾਹਿਬ ਨੇ ਕਿਹਾ ਗੁਰੂ ਸੇਵਾ ਸਭ ਤੋਂ ਵੱਡਾ ਤਪ ਹੈ। ਤੇ ਜਦੋਂ ਕੋਈ ਇਸ ਤਪੱਸਿਆ ਨੂੰ ਕਮਾਉਂਦਾ, ਸੇਵਾ ਕਰਦਾ, ਸਿਮਰਨ ਕਰਦਾ ਤੇ ਭਾਣੇ ਵਿੱਚ ਰਹਿੰਦਾ, ਤਾਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹਦਾ ਜੀਵਨ ਇਤਨਾ ਉੱਚਾ ਤੇ ਪਵਿੱਤਰ ਹੋ ਜਾਂਦਾ, ਉਸ ਬੰਦੇ ਦੀ ਅਗਵਾਈ ਵਿੱਚ ਸਾਰੇ ਸੰਸਾਰ ਦਾ ਭਲਾ ਹੋ ਸਕਦਾ, ਜਿਹਨੇ ਇਹੋ ਜਿਹਾ ਤਪ ਘਾਲਿਆ। ਕਿਵੇਂ? ਅਸੀਂ ਦੋ ਤਿੰਨ ਉਦਾਹਰਨਾਂ ਬਾਣੀ ਵਿੱਚੋਂ ਕਿ ਇਸ ਅੰਦਰ ਨੂੰ ਚਲਾਉਣ ਲਈ। ਕਥਾ ਦਾ ਕੋਈ ਮਕਸਦ ਨਹੀਂ ਵੀ ਆਪਾਂ ਬਹੁਤ ਪ੍ਰਮਾਣ ਦੇਣੇ ਆ, ਆਪਾਂ ਬੜੇ ਗਿਆਨ ਦੀ ਗੱਲ ਕਰਨੇ ਆ। ਸੱਚਮੁੱਚ ਮੈਂ ਕਹਿ ਰਿਹਾ, ਕਥਾ ਦਾ ਮਕਸਦ ਸਿਰਫ ਇਹਨਾਂ ਹੈ ਕਿ ਮਾਲਕਾ ਦਿਨ ਬ ਦਿਨ ਜੋ ਅਸੀਂ ਵਿਚਾਰਨੇ ਆ, ਇਹ ਵਿਚਾਰ ਸਾਡਾ ਆਚਾਰ ਬਣ ਜਾਏ, ਇਹ ਆਚਰਨ ਬਣ ਜਾਏ, ਇਹ ਜੀਵਨ ਬਣ ਜਾਏ। ਜੀਵਨ ਬਣੇਗਾ ਤੇ ਤਾਂ ਹੀ ਲਾਭ ਹੈ। ਭਾਈ ਸਾਹਿਬ ਨੇ ਬਚਨ ਕਹੇ ਨੇ ਗੁਰਦਾਸ ਸਾਹਿਬ, ਤਪ ਕਿੱਡਾ ਵੱਡਾ ਫਲ ਦਿੰਦਾ ਹੈ। ਉਹ ਕਹਿੰਦੇ ਨੇ ਬੀਜ ਹੈ, ਕਿਸੇ ਵੀ ਚੀਜ਼ ਦਾ, ਕਣਕ ਦਾ, ਚਣੇ ਦਾ ਕੋਈ ਬੀਜ ਲੈ ਲਈ ਆਪਾਂ, ਉਹ ਕਈ ਸਾਲਾਂ ਦਾ ਸੁੱਕਾ ਪਿਆ, ਸਟੋਰ ਪਿਆ ਹੈ ਸੁੱਕਾ। ਹੱਥ ਲਾ ਕੇ ਦੇਖੋ, ਕਠੋਰ ਅੰਜ ਲੱਗੇਗਾ ਕਿ ਜਿਵੇਂ ਪੱਥਰ ਦੇ ਨਿੱਕੇ ਨਿੱਕੇ ਰੋੜ ਨੇ। ਪਰ ਮਹਾਰਾਜ ਜੀ ਕਹਿੰਦੇ ਨੇ, ਯਾਦ ਰੱਖਿਓ, ਕਈ ਸਾਲਾਂ ਦੇ ਇਸ ਸੁੱਕੇ ਕੋਈ ਬੀਜ ਨੂੰ ਦੇਖ ਕੇ ਮੱਤ ਸੋਚਿਓ ਕਿ ਇਹਦੇ ਵਿੱਚ ਪੇਡਾ ਪੈਦਾ ਕਰਨ ਦੀ ਸਮਰੱਥਾ ਨਹੀਂ। ਭਾਵੇਂ ਇਹ ਸੁੱਕਾ ਹੈ, ਪਰ ਜੇ ਕਿਤੇ ਜ਼ਮੀਨ ਨੂੰ ਵਾਹ ਕੇ ਇਸ ਬੀਜ ਨੂੰ ਬੀਜ ਦਿਓ, ਕੁਝ ਦਿਨਾਂ ਤੋਂ ਬਾਅਦ ਕਈ ਸਾਲਾਂ ਦੇ ਸੁੱਕੇ ਹੋਏ ਬੀਜ ਵਿੱਚੋਂ ਵੀ ਅੰਕੁਰ ਨਿਕਲਦਾ। ਕਿਉਂ ਜੀ? ਉਹਨੇ ਤਪੱਸਿਆ ਸ਼ੁਰੂ ਕਰ ਦਿੱਤੀ, ਬੀਜ ਜ਼ਮੀਨ ਦੇ ਵਿੱਚ ਬੀਜਿਆ, ਉਹਨੇ ਆਪਣੀ ਖੋਂਦ ਨੂੰ ਮਿਟਾ ਦਿੱਤਾ, ਉਹਦੇ ਉੱਪਰ ਮਿੱਟੀ ਪਾਈ ਗਈ, ਏਡੀ ਵੱਡੀ ਤਪੱਸਿਆ ਸ਼ੁਰੂ ਕੀਤੀ। ਜਦੋਂ ਅੰਕੁਰ ਨਿਕਲਣ ਲੱਗਿਆ, ਜਿਸ ਛਿਲਕੇ ਨੂੰ ਬੀਜ ਸਾਂਭ ਕੇ ਬੈਠਾ ਸੀ, ਸਭ ਤੋਂ ਪਹਿਲਾਂ ਕੰਮ ਉਹਨੇ ਕੀਤਾ, ਜਿਹਦਾ ਅੰਕੁਰ ਬਾਹਰ ਨਿਕਲਣਾ, ਉਸ ਬੀਜ ਨੂੰ ਉੱਪਰ ਵਾਲਾ ਛਿਲਕਾ ਛੱਡਣਾ ਪੈਂਦਾ, ਜਿਹਦੇ ਅੰਦਰ ਨਾਮ ਦਾ ਅੰਕੁਰ ਨਿਕਲਦਾ ਉਹਨੂੰ ਸਰੀਰ ਦਾ ਬੋਝ ਛੱਡਣਾ ਪੈਂਦਾ। ਬੀਜ ਦਾ ਛਿਲਕਾ ਛੱਡੇਗਾ ਤੇ ਅੰਕੁਰ ਨਿਕਲੇਗਾ। ਅੰਕੁਰ ਆਪਾਂ ਸ਼ਬਦ ਸਮਝਣੇ ਪਿਆ ਨਾ, ਅੰਗੂਰ ਜਾਂ ਸ਼ਬਦ ਅਸੀਂ ਵਰਤਦੇ ਸੀ। ਉਹ ਨਿੱਕਾ ਜਿਹਾ ਪੁੰਗਰਿਆ ਹੋਇਆ ਬੀਜ, ਉਹਨੂੰ ਕਦੀ ਦੇਖੋ, ਧਿਆਨ ਨਾਲ ਦੇਖਿਓ। ਆ ਪਨੀਰੀ ਬੀਜੀ ਦੀ ਸੀ ਨਾ ਅੱਜ ਕੱਲ੍ਹ ਝੋਨੇ ਦੀ, ਤੇ ਜਦੋਂ ਕਿਤੇ ਚਿੜੀਆਂ ਉਡਾਣੀਆਂ, ਉਹ ਗੱਲਾਂ ਚੇਤੇ ਆ ਜਾਂਦੀਆਂ ਨੇ। ਉਹ ਬੀਜ ਝੋਨੇ ਦਾ ਜਿਹੜਾ ਛਿਲਕਾ ਸੀ, ਉਹ ਵਿਚਕਾਰ ਹੋਣਾ, ਉੱਤੇ ਹਰਾ ਅੰਕੁਰ ਹੋਣਾ, ਥੱਲੇ ਜੜ ਹੋਣੀ। ਤੇ ਅੱਜ ਬਾਣੀ ਪੜ੍ਹਦੇ ਸੋਚੀ ਦਾ ਦੇਖੋ, ਜੜ ਉਹਦੀ ਹੈ, ਹਰਿਆਵਲ ਉਹਦੇ ਕੋਲੇ, ਜਿਹਨੇ ਉੱਪਰ ਵਾਲੇ ਛਿਲਕੇ ਨੂੰ ਇੱਕ ਪਾਸੇ ਕਰ ਦਿੱਤਾ। ਜਿਹੜਾ ਬੀਜ ਆਪਣੇ ਛਿਲਕੇ ਨੂੰ ਛੱਡ ਦਿੰਦਾ, ਜੜ ਵੀ ਉਹਦੀ ਲੱਗਦੀ ਹੈ ਤੇ ਹਰਿਆਵਲ ਵੀ ਉਹਦੇ ਕੋਲ ਆਉਂਦੀ ਹੈ। ਸਰੀਰ ਬਹੁਤ ਕੁਛ ਹੈ, ਇਹਨੂੰ ਮੈਂ ਨਿੰਦ ਨਹੀਂ ਰਿਹਾ, ਜੇ ਉੱਪਰ ਵਾਲਾ ਛਿਲਕਾ ਨਾ ਹੁੰਦਾ ਤੇ ਬੀਜ ਕਿਵੇਂ ਮਹਿਫੂਜ਼ ਰਹਿੰਦਾ, ਜੇ ਸਰੀਰ ਨਾ ਹੁੰਦਾ ਤੇ ਆਤਮਾ ਨੂੰ ਕਿੱਥੇ ਥਾਂ ਮਿਲਦੀ? ਪਰ ਜਿੱਦਣ ਆਤਮਾ ਤਰੱਕੀ ਕਰੇਗੀ ਉਹ ਸਰੀਰ ਦੇ ਮੋਹ ਤੋਂ ਉੱਪਰ ਉੱਠੇ। ਭਾਈ ਸਾਹਿਬ ਨੇ ਕਿਹਾ ਬੀਜ ਬੀਜਨੇ, ਛਿਲਕਾ ਇੱਕ ਪਾਸੇ ਵਿੱਚੋਂ ਅੰਕੁਰ ਨਿਕਲ ਆਇਆ। ਇੱਥੇ ਕਹਾਣੀ ਮੁੱਕੀ ਨਹੀਂ, ਸਭ ਤੋਂ ਪਹਿਲਾਂ ਵਾਰ ਉਹਦੇ ਉੱਤੇ ਪਰਿੰਦਿਆਂ ਨੇ ਪੰਛੀਆਂ ਨੇ ਕੀਤਾ ਪਰ ਬਚ ਗਿਆ। ਵਕਤ ਆਇਆ ਅਸੀਂ ਕਣਕ ਦੀ ਗੱਲ ਲੈ ਲਈਏ, ਬਾਕੀ ਸਭ ਛੱਡੀਏ। ਤਪ ਤਾਉ ਵਿਚਾਰ ਤੋਂ ਦੂਰ ਨਹੀਂ ਜਾਣਾ, ਕਿਉਂਕਿ ਤਪੱਸਿਆ ਰੰਗ ਲਿਆਉਂਦੀ ਹੈ। ਤਪੱਸਿਆ ਹੀ ਜ਼ਿੰਦਗੀ ਨੂੰ ਘੜੇਗੀ, ਪਰ ਉਹ ਤਪੱਸਿਆ ਨਹੀਂ ਜਿਹੜੀ ਆਪਾਂ ਬਾਣੀ ਚ ਦੇਖਿਆ ਹੱਠ ਵਾਲੀ। ਹੁਣ ਉਹ ਬੀਜ ਕਣਕ ਦਾ ਪੇਡਾ ਬਣਿਆ ਤੇ ਜਿਉਂ ਜਿਉਂ ਵਧਣ ਲੱਗਾ ਤਿਉਂ ਤਿਉਂ ਠੰਡ ਵਧਣ ਲੱਗੀ, ਕੱਕਰ ਪੈਣ ਲੱਗ ਪਿਆ, ਕੋਰਾ ਪੈਣ ਲੱਗ ਪਿਆ। ਪੋਹ ਦੀ ਰਾਤ ਉਧਰੋਂ ਕੋਰਾ ਪੈਂਦਾ, ਨਾਲ ਅਸੀਂ ਪਾਣੀ ਲਾ ਬੈਠਨੇ ਆ। ਉਹਨੇ ਅੱਤ ਦੇ ਕੋਰੇ ਨੂੰ ਤਨ ਤੇ ਖੰਡਾਇਆ ਪਰ ਫੁੱਲ ਧੋਈ ਗਿਆ। ਜਿੰਨਾ ਕੋਰਾ ਜ਼ਿਆਦਾ ਪੈਂਦਾ ਉਹਨਾਂ ਕਣਕ ਦਾ ਝਾੜ ਚੰਗਾ ਨਿਕਲਦਾ। ਜਦੋਂ ਉਹਦੇ ਪੱਕਣ ਦਾ ਵੇਲਾ ਆਇਆ ਅੱਜ ਕੱਲ ਤੇ ਤੁਸੀਂ ਦੇਖੋ ਤੇ ਗਰਮੀ ਇੰਨੀ ਪੈ ਰਹੀ ਹੈ। ਉਹਨੇ ਪਹਿਲਾਂ ਮਿੱਟੀ ਵਿੱਚ ਆਪਣੇ ਆਪ ਨੂੰ ਕੁਰਬਾਨ ਕੀਤਾ, ਉਹਨੇ ਠੰਡ ਨੂੰ ਜਰਿਆ, ਉਹਨੇ ਗਰਮੀ ਨੂੰ ਜਰਿਆ ਤੇ ਇੱਥੇ ਬਸ ਦੀ ਕੱਟ ਕੇ ਉਹਨੂੰ ਫਲੇ ਸਨ ਪਹਿਲਾਂ। ਅੱਜ ਕੱਲ ਝਾੜ ਲਿਆ ਕੰਬਾਈਨ ਨਾਲ, ਥਰੈਸ਼ਰ ਨਾਲ ਦਾਣੇ ਕੱਢੇ, ਕਿੱਡੀ ਕਮਾਈ ਉਹਨੂੰ ਚੱਕੀ ਚ ਪੀਆ। ਪੀਣ ਤੋਂ ਬਾਅਦ ਉਹਨੂੰ ਆਟਾ ਬਣਾ ਕੇ ਕਿਸੇ ਰਸ ਬਣਾ ਦਿੱਤਾ, ਕਿਸੇ ਬਿਸਕੁਟ ਬਣਾ ਦਿੱਤੇ, ਕਿਸੇ ਰੋਟੀ ਬਣਾ ਦਿੱਤੀ। ਪਿਆਰਿਓ ਜਦੋਂ ਕੋਈ ਖਾਂਦਾ ਉਹ ਰੋਟੀ ਕਿਸੇ ਦਾ ਧਰਮ ਨਹੀਂ ਪੁੱਛਦੀ। ਕਦੀ ਦਾਣਾ ਕਹਿੰਦਾ ਮੈਂ ਪੰਜਾਬ ਦੀ ਧਰਤੀ ਤੇ ਪੈਦਾ ਹੋਇਆ, ਮੈਂ ਇਹ ਬਾਹਰੋਂ ਗਏ ਬੰਦੇ ਦੀ ਭੁੱਖ ਨਹੀਂ ਮਿਟਾਣੀ। ਜਿਸ ਨੇ ਕਮਾਈ ਕੀਤੀ ਦਾਣੇ ਨੇ ਉਹਦੇ ਤੇ ਸ਼ਕਤੀ ਇੰਨੀ ਹੈ, ਉਹਨੂੰ ਕਿਤੇ ਵੀ ਲੈ ਜਾਓ ਹਰ ਬੰਦੇ ਦੀ ਭੁੱਖ ਮਿਟਾਏਗਾ। ਜਿਹੜਾ ਦਾਣੇ ਦੀ ਤਰ੍ਹਾਂ ਤਪੱਸਿਆ ਕਰਦਾ ਉਹ ਕਿਤੇ ਵੀ ਚਲਾ ਜਾਏ ਸਭ ਦਾ ਭਲਾ ਕਰੇਗਾ, ਕਿਉਂਕਿ ਅੰਨ ਉਹਨੇ ਕਮਾਈ ਤੋਂ ਬਾਅਦ ਭਲਾ ਕੀਤਾ। ਭਾਈ ਸਾਹਿਬ ਗੁਰਦਾਸ ਸਾਹਿਬ ਦੀ ਇਹ ਤੁਕ ਹੈ, ਜੈਸੇ ਤੋਂ ਅਨਾਦ ਆਦ ਅੰਤ ਪਰਯੰਤ ਹੰਤ, ਜੈਸੇ ਤੋਂ ਅਨਾਦ ਆਦ, ਇਹਦਾ ਮਤਲਬ ਅਨੇਕਾਂ ਤਰ੍ਹਾਂ ਦਾ ਅੰਨ। ਜੈਸੇ ਤੋਂ ਅਨਾਦ ਆਦ ਅੰਤ ਪਰਯੰਤ ਹੰਤ, ਸਕਲ ਸੰਸਾਰ ਕੋ ਆਧਾਰ ਪਇਓ। ਤਾਂ ਹੀ ਸਾਹਿਬ ਜਦੋਂ ਅੰਨ ਤਪੱਸਿਆ ਕਰਦਾ ਤੇ ਸਾਰੀ ਦੁਨੀਆਂ ਦਾ ਆਧਾਰ ਬਣ ਜਾਂਦਾ ਹੈ। ਦੂਸਰਾ ਵਚਨ, ਜੈਸੇ ਤੋ ਕਪਾਸ ਤਰਾਸ ਦੇਤਨਾ ਉਸਾਸ ਕੱਢ, ਜਗਤ ਕੀ ਓਟ ਪੈ ਅੰਬਰ ਦਵਾਈ ਸਹਿ ਤਪ ਤਪ ਤਾਓ। ਇੱਕ ਕਪਾਹ ਹੈ ਉਹਨੂੰ ਚੁਣਨੇ ਆ, ਚਲੋ ਇਹ ਪੁਰਾਣੀਆਂ ਉਦਾਹਰਣਾਂ ਨੇ, ਅੱਜ ਉਸ ਦਾ ਬੱਚਿਆਂ ਨੂੰ ਨਾ ਸਮਝ ਪੈਣ, ਬਜ਼ੁਰਗ ਸਮਝਣਗੇ ਤੇ ਇਹ ਸਮਝਾਣੀਆਂ ਅਤ ਲਾਜ਼ਮੀ ਨੇ। ਜਿੱਥੇ ਆਪ ਇੰਨਾ ਕੁਝ ਦਿੰਦੇ ਹੋ ਨਾ ਗੁਰਬਾਣੀ ਦਾ, ਮੇਰੀ ਇੱਕ ਬੇਨਤੀ ਹੈ, ਕਲਾਸਾਂ ਲੱਗਦੀਆਂ ਨੇ, ਬੱਚਿਆਂ ਨੂੰ ਦੱਸਿਆ ਜਾਂਦਾ ਗੁਰੂ ਪਿਆਰਿਆਂ ਦੇ ਨਾਂ, ਗੁਰੂ ਸਾਹਿਬਾਂ ਦੇ, ਸਾਡੇ ਬਾਕੀ ਸਥਾਨਾਂ ਦੇ। ਮੈਂ ਬੇਨਤੀ ਕਰਾਂ, ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਡਾ ਕਲਚਰ ਹੈ ਨਾ, ਤੇ ਖਾਸ ਕਰਕੇ ਬਨਸਪਤੀ, ਉਹ ਬੱਚਿਆਂ ਨੂੰ ਦੱਸਣਾ ਅੰਤ ਲਾਜ਼ਮੀ ਹੈ, ਕਿਉਂਕਿ ਹੋ ਸਕਦਾ ਜੋ ਕੁਝ ਉੱਥੇ ਪੈਦਾਇਸ਼ ਇੱਥੇ ਨਾ ਹੋਵੇ, ਇਹਦੇ ਨਾਲ ਵੀ ਇੱਕ ਗੁਰੂ ਕੀ ਸੇਵਾ ਹੋਵੇਗੀ। ਬੱਚਾ ਆਪਣੇ ਆਪ ਨੂੰ ਭੁੱਲੇਗਾ ਨੀ ਪਿਛੋਕਰ। ਹੁਣ ਕਪਾਹ ਹੈ, ਕਿੱਡੇ ਵੱਡੇ ਨੇ ਦੁੱਖ ਝੱਲੇ, ਵੜੇਵਾ ਜ਼ਮੀਨ ਚ ਮਿੱਟੀ ਚ ਮਲ ਕੇ ਪਾਉਂਦੇ ਹਾਂ ਆਪਾਂ, ਉਹਨੂੰ ਜਦੋਂ ਖਿੜੀ ਚੁਣ ਲਿਆ, ਸੁਕਾਇਆ ਤੇ ਤੂਤ ਦੀ ਲੈ ਕੇ ਝੰਬਣੀ ਚੰਗੀ ਤਰ੍ਹਾਂ ਉਹਨੂੰ ਝੰਬਿਆ, ਵੇਲਣੇ ਚ ਵੇਲਿਆ, ਰੂਹ ਪਿੰਜਣੀ ਵਿੱਚ ਪੀਆ, ਪੀਣ ਤੋਂ ਬਾਅਦ ਕੱਟਿਆ, ਕੱਟਣ ਤੋਂ ਬਾਅਦ ਉਹਨੂੰ ਬੁਣਿਆ, ਬੁਣ ਕੇ ਕੱਟਿਆ, ਕੱਟ ਕੇ ਰੰਗ ਚਾੜਿਆ। ਕਦੀ ਖੱਦਰ ਦੀ ਚਾਦਰ ਨੇ ਕਿਹਾ ਮੈਂ ਕੱਲੇ ਹਿੰਦੂ ਦਾ ਪਾਲਾ ਰੋਕਣਾ, ਮੈਂ ਮੁਸਲਮਾਨ ਦਾ ਨਹੀਂ, ਕਿਉਂਕਿ ਜੇ ਕਪਾਹ ਤਰੱਕੀ ਕਰੇ ਤਪ ਕਰੇ, ਜਿਹੜਾ ਲੈਗਾ ਉਹਦੀ ਪੱਤ ਵੀ ਢੱਕੇਗੀ, ਉਹਦਾ ਨਗੇਜ ਵੀ ਢੱਕੇਗੀ। ਜਿਹੜਾ ਕਪਾਹ ਦੀ ਤਰ੍ਹਾਂ ਅੰਦਰ ਦੀ ਤਪੱਸਿਆ ਕਰਦਾ ਉਹ ਸਭ ਦੀ ਪੱਤ ਹੀ ਢੱਕਦਾ। ਤਪੱਸਿਆ ਹੈ ਕਪਾਹ ਦੀ, ਪਾਣੀ ਹੈ ਉਹਦੀ ਤਪੱਸਿਆ ਹੈ, ਨੀਵੇਂ ਪਾਸੇ ਨੂੰ ਚੱਲ ਰਹੇ ਹੈ ਤੇ ਸਾਰਿਆਂ ਰੰਗਾਂ ਵਿੱਚ ਮਿਲਦਾ। ਭਾਈ ਸਾਹਿਬ ਕਹਿੰਦੇ ਜਿਵੇਂ ਅੰਨ ਦੀ ਤਪੱਸਿਆ ਪੂਰੀ ਮਾਨਵਤਾ ਨੂੰ ਤਾਕਤ ਦਿੰਦੀ ਹੈ, ਕਪਾਹ ਦੀ ਤਪੱਸਿਆ ਲੋਕਾਂ ਦੇ ਤਨ ਢੱਕਦੀ ਏ, ਪਾਣੀ ਦੀ ਤਪੱਸਿਆ ਅੰਦਰ ਦੀ ਪਿਆਸ ਬੁਝਾਉਂਦੀ ਏ, ਇਸੇ ਤਰ੍ਹਾਂ ਜਿਹੜਾ ਮਨ ਵਿੱਚ ਬੰਦਗੀ ਦਾ ਤਪ ਕਰਦਾ ਤੇ ਇਸ ਅੱਗ ਵਿੱਚੋਂ ਇੰਨੀ ਸਾਧਨਾ ਕਰ ਦਿੰਦਾ ਕਿ ਇਹੋ ਜਿਹੇ ਪਰਮਾਤਮਾ ਦੇ ਭਗਤ ਸਾਰੀ ਦੁਨੀਆਂ ਦਾ ਪਾਰ ਉਤਾਰਾ ਕਰ ਸਕਦੇ। ਤਪ ਤਾਓ, ਭਾਈ ਸਾਹਿਬ ਦਾ ਕਵਿਤ ਮੈਂ ਪੜ੍ਹ ਦੇਣਾ, ਜੈਸੇ ਤੋਂ ਅਨਾਦ ਆਦ ਅੰਤ ਪਰਯੰਤ ਹੰਤ, ਸਕਲ ਸੰਸਾਰ ਕੋ ਆਧਾਰ ਪਇਓ। ਤਾਂ ਹੀ ਸਹਿ, ਜੈਸੇ ਤੋ ਕਪਾਸ ਦੇਤ ਨਾ ਤਰਾਸ ਕੱਢ, ਜਗਤ ਕੀ ਓਟ ਪੈ ਅੰਬਰ ਦਿਵਾਹੀ ਸਹਿ, ਜੈਸੇ ਆਪਾਂ ਖੋਏ ਜਲ ਮਿਲੇ ਸਭ ਵਰਨ ਮੈਂ, ਖੱਗ ਮ੍ਰਿਗ ਮਾਨਸ ਤ੍ਰਿਪਤ ਗਤ ਤਾਂ ਹੀ ਸਹਿ ਤੈਸੇ ਮਨ ਸਾਧ ਸਾਧ ਸਾਧਨਾ ਕੈ ਸਾਧ ਭੈ ਜਗਤ ਕੋ ਉਧਾਰ ਤਾਂ ਹੀ ਕਿ ਅਗਵਾਈ ਸਹਿ ਜਿਨ੍ਹਾਂ ਨੇ ਮਨ ਵਿੱਚ ਤਪੱਸਿਆ ਦਾ ਅੱਗ ਬਾਲੀ ਤੇ ਸੇਵਾ ਕਰਨੀ ਇੱਕ ਛੋਟੀ ਜਿਹੀ ਗੱਲ ਨਹੀਂ ਬੜੀ ਵੱਡੀ ਤਪੱਸਿਆ ਹੈ ਸੇਵਾ ਤੇ ਨਾਲ ਸੇਵਾ ਦੇ ਸਿਮਰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨੇ ਜਿਹੜੇ ਸੇਵਾ ਦਾ ਤਪ ਘਾਲਦੇ ਨੇ ਤਪ ਤਪਾਉਂਦੇ ਨੇ ਉਹ ਸੱਚੀ ਮੁੱਚੀ ਕਿੰਨਾ ਉਹਨਾਂ ਦਾ ਜੀਵਨ ਘੜਿਆ ਜਾਂਦਾ। ਧੰਨ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬੋਲ ਨੇ ਕਿ ਸੇਵ ਕੀਤੀ ਸੰਤੋਖ ਹੀ ਇਹ ਤਪ ਹੈ ਸਬਰ ਨਾਲ ਸੇਵਾ ਕਰੀ ਜਾਂਦਾ ਤੇ ਬਹੁਤ ਕੁਛ ਸੁਣਨਾ ਪੈਂਦਾ ਜੇ ਮੈਂ ਸੱਚਾਈ ਹੋਵੇ ਇੱਕ ਘਰ ਨੂੰ ਚਲਾਉਣਾ ਬੜਾ ਸੌਖਾ ਜੇ ਖਿਮਾ ਕਰਿਓ ਗੁਰਦੁਆਰੇ ਦੀ ਸੇਵਾ ਕਰਨੀ ਬੜੀ ਔਖੀ ਹੈ। ਘਰ ਦੇ ਵਿੱਚ ਤਾਂ ਇੱਕ ਦਾ ਨਿਆਣੇ ਅੱਗੋਂ ਘੁਰੂਗਾ ਨਾ ਸਿੱਧੀ ਜੀ ਗੱਲ ਇਹ ਤੇ ਸਾਰਿਆਂ ਨੇ ਆਉਣਾ। ਇੱਕ ਬੜਾ ਵੱਡਾ ਤਪ ਹੈ ਜੇ ਇਹਨੂੰ ਅਸੀਂ ਜਗ ਜਾਈਏ ਤਾਂ ਸਾਹਿਬ ਕਹਿੰਦੇ ਸਬਰ ਵਾਲੇ ਬੰਦੇ ਸੇਵਾ ਕਰ ਸਕਦੇ ਨੇ। ਸੇਵ ਕੀਤੀ ਸੰਤੋਖ ਹੈ ਜਿਨੀ ਸੱਚੋ ਸੱਚ ਧਿਆਇਆ ਇਹ ਕਿੱਡਾ ਵੱਡਾ ਤਪ ਹੈ ਸੱਚ ਦੇ ਮਾਰਗ ਤੇ ਚੱਲਣਾ ਉਹਨੀ ਮੰਦੇ ਪੈਰ ਨਾ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ ਮੰਦੇ ਪਾਸੇ ਚੱਲਦਾ ਨਹੀਂ ਬੜਾ ਵੱਡਾ ਤਪ ਵਿੱਚ ਹੀ ਜੱਤ ਬਾਹਰ ਆ ਗਿਆ ਉਹਨੀ ਮੰਦੇ ਪੈਰ ਨਾ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ ਉਹਨੀ ਦੁਨੀਆਂ ਤੋੜੇ ਬੰਧਨਾ ਅੰਨ ਪਾਣੀ ਥੋੜਾ ਖਾਇਆ ਤੇ ਜਦੋਂ ਇਹ ਕੋਈ ਤਪ ਕਰਦਾ ਹੈ ਨਾ ਤੂੰ ਬਖਸ਼ੀਸ਼ੀ ਅਗਲਾ ਨਿਤ ਦੇਵਾ ਚੜ੍ਹੈ ਸਵਾਇਆ ਵਡਿਆਈ ਵੱਡਾ ਪਾਇਆ ਤਪ ਤਾਉ ਹੈ ਗੁਰ ਕੇ ਗ੍ਰਹਿ ਸੇਵਕ ਜੋ ਰਹਿ ਅਗਲ ਤਪ ਤਾਉ ਗੁਰੂ ਦੇ ਘਰ ਵਿੱਚ ਰਹੇ। ਹੁਣ ਘਰ ਦਾ ਅਰਥ ਇੱਕ ਤਾਂ ਆ ਹੈ ਵੀ ਗੁਰੂ ਘਰ ਅਸੀਂ ਬਾਹਰ ਮੁਲਕ ਹੈ ਸਾਰੇ ਗੁਰੂ ਘਰ ਹੀ ਸ਼ਬਦ ਵਰਤਨੇ ਪਰ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀ ਹੈ ਨਾ ਇੱਕ ਘਰ ਦਾ ਅਰਥ ਗੁਰੂ ਦਾ ਸਰੀਰ ਹੈ ਆ ਜਿਹੜਾ ਸਾਡਾ ਸਰੀਰ ਹੈ ਵੀ ਗੁਰੂ ਘਰ ਹੈ ਜੇ ਥੋੜਾ ਜਿਹਾ ਹੋਰ ਨਿਕਲੋ ਤੇ ਆ ਸੰਸਾਰ ਵੀ ਗੁਰੂ ਘਰ ਹੈ। ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਉਹ ਵਿੱਚ ਬੈਠੇ ਦੇ ਆਪ ਜੀ ਕਹੋਗੇ ਵੀ ਸਰੀਰ ਨੂੰ ਵੀ ਗੁਰਦੁਆਰਾ ਕਹਿ ਦਿੱਤਾ ਮਹਾਰਾਜ ਜੀ ਨੇ ਬਾਣੀ ਚ ਕਿਹਾ ਕਿ ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਵਿਖ ਕਮਾਈ ਕਰੇ ਗੁਰੂ ਦੇ ਘਰ ਚ ਰਹੇ। ਜਿਵੇਂ ਕੱਲ ਵੀ ਅਰਜ਼ ਕੀਤੀ ਸੀ ਜਦੋਂ ਅਸੀਂ ਗੁਰੂ ਘਰ ਆਉਂਦੇ ਮੇਰਾ ਖਿਆਲ ਹੈ ਆਮ ਬੰਦੇ ਬੜੇ ਭੈ ਵਿੱਚ ਰਹਿੰਦੇ ਆਮ ਸ਼ਬਦ ਵਰਤ ਰਹੇ ਹਾਂ ਕਈ ਵਾਰੀ ਆਪਾਂ ਨੇੜੇ ਰਹਿਣ ਵਾਲੇ ਕਹਿੰਦੇ ਹਾਂ ਕੋਈ ਨੀ ਆਪਾਂ ਤਾਂ ਬਾਬਾ ਜੀ ਦੇ ਕੋਲ ਹੀ ਰੋਜ਼ ਰਹਿੰਦੇ ਨੇੜੇ ਰਹਿਣ ਵਾਲਿਆਂ ਦਾ ਕਈ ਵਾਰੀ ਭੈ ਮਰ ਜਾਂਦਾ ਜੇ ਦੂਰੋਂ ਆਉਣ ਵਾਲੇ ਦਿਨ ਰਾਤ ਭੈ ਵਿੱਚ ਰਹਿੰਦੇ ਇਹੋ ਤਾਂ ਬੰਦੇ ਮਿਲਦੇ ਆ ਕਈ ਕਿ ਉਹ ਬੰਦੇ ਕੰਬਦੇ ਨੇ ਚੌਕ ਸਾਹਿਬ ਨੂੰ ਵੀ ਹੱਥ ਲਾਉਂਦੇ ਇੱਕ ਭੈ ਹੈ ਪਰ ਇਹ ਭੈ ਮਾੜਾ ਨਹੀਂ ਪਰ ਇਸ ਭੈ ਨੂੰ ਕਿਤੇ ਆਪਾਂ ਇਹ ਨਾ ਬਣਾ ਲਈਏ ਵੀ ਸਾਰੀ ਜ਼ਿੰਦਗੀ ਗੁਰੂ ਦੇ ਨੇੜੇ ਨਾ ਆਉਣਾ ਗੁਰੂ ਦੇ ਘਰ ਵਿੱਚ ਰਹਿਣਾ ਇਹ ਬੜਾ ਵੱਡਾ ਤਪ ਹੈ। ਜਿਵੇਂ ਚਾਰ ਦੀਵਾਰੀ ਵਿੱਚ ਕੋਈ ਆਉਂਦਾ ਹੈ ਤੇ ਇੱਕ ਖਿੰਨ ਵਿੱਚ ਉਹਦਾ ਅੰਦਰ ਚੁੱਕ ਜਾਂਦਾ ਚੰਗੇ ਖਿਆਲ ਬਣਾਉਂਦਾ ਸਾਹਿਬ ਕਹਿੰਦੇ ਨੇ ਇਸੇ ਤਰ੍ਹਾਂ ਤੂੰ ਬਾਹਰ ਨਿਕਲ ਹਰ ਥਾਂ ਤੇ ਆਪਣੇ ਗੁਰੂ ਦੇ ਘਰ ਨੂੰ ਜਾਣ। ਬਾਬੇ ਨੇ ਤਾਂ ਹੀ ਕਿਹਾ ਸੀ ਉਹ ਮੈਨੂੰ ਲੱਤਾਂ ਨਾ ਮਾਰ ਮੇਰਾ ਪੈਰ ਉਧਰ ਕਰ ਦੇ ਜਿੱਧਰ ਰੱਬ ਦਾ ਘਰ ਨਹੀਂ। ਗੁਰ ਕੇ ਗ੍ਰਹਿ ਗੁਰੂ ਦੇ ਘਰ ਵਿੱਚ ਰਹੋ ਗੁਰ ਕੇ ਗ੍ਰਹਿ ਗੁਰੂ ਦੇ ਸ਼ਬਦ ਨੂੰ ਅੰਗ ਸੰਗ ਜਾਣ ਤਪ ਹੈ। ਕਿਉਂਕਿ ਇੱਥੇ ਤਾਂ ਕਈ ਵਾਰੀ ਗੁਰੂ ਘਰ ਆਇਆ ਵੀ ਆਪਣਾ ਘਰ ਪਿੱਛੇ ਆ ਜਾਂਦਾ ਪਰ ਉਹ ਕਿੰਨਿਆਂ ਵੱਡਿਆਂ ਭਾਗਾਂ ਵਾਲਾ ਜਿਹੜਾ ਆਪਣੇ ਘਰ ਵਿੱਚ ਗਿਆ ਵੀ ਗੁਰੂ ਨੂੰ ਨਾਲ ਲੈ ਜਾਂਦਾ। ਗੁਰ ਕੇ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਛ ਕਛ ਨਾ ਦਿਨਾਵੇ ਹਰ ਹਰ ਨਾਮ ਰਿਦੈ ਸਤਿਹਾਵੇ ਮਨ ਵੇਚੈ ਸਤਿਗੁਰ ਕੈ ਪਾਸ। ਇਹ ਤਪੱਸਿਆ ਹੈ ਭਾਈ ਮਨ ਵੇਚ ਦੇਣਾ ਮਨ ਵੇਚੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਂਜ ਰਾਸ ਸੇਵਾ ਕਰਤ ਹੋਏ ਨੇਕਾਮੀ ਨੇਕਾਮੀ ਅਗਨ ਤਪ ਤਾਓ ਸੇਵਾ ਕਰੇ ਤੇ ਕੋਈ ਕਾਮਨਾ ਨਹੀਂ। ਬੜੀ ਵੱਡਾ ਤਪ ਹੈ ਨਾ ਪਦਵੀ ਦੀ ਕਾਮਨਾ ਨਾ ਕੋਈ ਖਾਣ ਪੀਣ ਦੀ ਕਾਮਨਾ। ਮੈਂ ਅਰਜ਼ ਕੀਤੀ ਸੀ ਨਿਸ਼ਕਾਮੀ ਦਾ ਅਰਥ ਇਹ ਵੇ ਕਿ ਕਾਮਨਾ ਤੋਂ ਰਹਿ ਧੋ ਕੇ ਜਿਹੜਾ ਭਾਣੇ ਵਿੱਚ ਜੀਣ ਲੱਗ ਪੈਂਦਾ ਬੜਾ ਵੱਡਾ ਤਪ ਹੈ। ਸੇਵਾ ਕਰਤ ਹੋਏ ਨੇਕਾਮੀ ਤਿਸਕੋ ਹੋਤ ਪ੍ਰਾਪਤ ਸਵਾਮੀ ਨੂੰ ਸਾਈ ਮਿਲਦਾ ਹੈ। ਤਪ ਹੈ ਜਿਨ੍ਹਾਂ ਨੇ ਸੇਵਾ ਕੀਤੀ। ਆਓ ਅਸੀਂ ਥੋੜੀ ਜਿਹੀ ਝਾਤੀ ਇਤਿਹਾਸ ਵੱਲ ਜੇ ਮਾਰੀਏ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਿੱਡੀ ਵੱਡੀ ਸੇਵਾ ਹੈ। ਸਰੀਰ ਜੇ ਦੇਖੀਏ ਤੇ ਆਰਗਲਾ 60 ਤੋਂ ਟੱਪੇ 12 ਸਾਲ ਗਾਗਰ। ਤੇ ਉਸ ਦਿਨ ਮੈਂ ਸ਼ਾਇਦ ਇੱਥੇ ਕਿਸੇ ਹੋਰ ਥਾਂ ਅਰਜ਼ ਕੀਤੀ ਸੀ, ਕੱਲੀ ਗਾਗਰ ਟੋਕਿਆ ਆਪਾਂ ਕਹਾਂਗੇ ਸਵੇਰੇ ਗਾਗਰ ਲਿਆਂਦੀ ਕੰਮ ਨਿਬੜ ਗਿਆ, ਇਹਦਾ ਕਿਸੇ ਤਪ ਕਰ ਲੈਣਾ ਇਹਨਾਂ। ਅੱਜ ਵੀ ਦਮਦਮਾ ਸਾਹਿਬ ਖਡੂਰ ਸਾਹਿਬ ਤੇ ਗੋਇੰਦਵਾਲ ਸਾਹਿਬ ਦੇ ਵਿਚਕਾਰ ਜਿਹੜਾ ਦਮਦਮਾ ਸਾਹਿਬ ਗੁਰਦੁਆਰਾ ਹੈ, ਉਸ ਗੱਲ ਦੀ ਗਵਾਹੀ ਦੇ ਰਿਹਾ ਕਿ ਬਜ਼ੁਰਗ ਬਾਬਾ ਜੀ ਪਿੱਛਲ ਪੈਰ ਤੁਰਦੇ ਸਨ ਜਪਜੀ ਸ਼ੁਰੂ ਕਰਕੇ, ਮੇਰੇ ਗੁਰੂ ਵੱਲ ਪਿੱਠ ਨਾ ਹੋ ਜਾਏ। ਹੁਣ ਆਪਾਂ ਕਹਾਂਗੇ ਖਡੂਰ ਸਾਹਿਬ, ਅੱਜ ਕੱਲ ਉਹ ਕਹਿੰਦੇ ਆ ਕਿ ਬਰਜਰ ਖਡੂਰ ਸਾਹਿਬ ਖੂਹ ਨਹੀਂ ਸੀ। ਚੇਤੇ ਰੱਖਿਓ ਜਿਹੜੀਆਂ ਪ੍ਰੇਮ ਦੀਆਂ ਖੇਡਾਂ ਨੇ ਉੱਥੇ ਤਰਕ ਨਹੀਂ ਚੱਲਦੇ ਹੁੰਦੇ, ਬੜੇ ਹੋਣਗੇ ਖੂਹ। ਪਰ ਇੱਧਰ ਗੁਰੂ ਨੂੰ ਆਪਣਾ ਭੇਟ ਕੀਤਾ, ਪਿੱਛਲ ਪੈਰ ਤਲਣਾ, ਜਪਜੀ ਸਾਹਿਬ ਦਾ ਪਾਠ ਸੰਪੂਰਨ ਕਰਕੇ ਮੱਥਾ ਟੇਕ ਕੇ ਫਿਰ ਵਿਆਸ ਵੱਲ ਮੁੱਖੋ ਕਰਨਾ, ਆਪ ਇਸ਼ਨਾਨ ਕਰਨਾ, ਗਾਗਰ ਮੋਢੇ ਤੇ ਚੁੱਕਣੀ ਹੈ, ਤੇ ਪਾਠ ਕਰਦਿਆਂ ਜਪ ਕਰਦਿਆਂ ਫਿਰ ਦਮ ਦਮਾ ਤਾਂ ਕਹਿੰਦੇ ਆ ਤੇ ਗਾਗਰ ਰੱਖ ਕੇ ਬਜ਼ੁਰਗ ਨੇ ਥੋੜਾ ਜਿਹਾ ਦਮ ਲੈਣਾ ਤੇ ਫਿਰ ਖਡੂਰ ਸਾਹਿਬ ਪਹੁੰਚ ਜਾਣਾ। ਇੱਕ ਦਿਨ ਦੋ ਦਿਨ ਤਾਂ ਬੰਦਾ ਕਹਿੰਦਾ ਚਲੋ ਔਖੇ ਸੌਖੇ ਕੱਢ ਲਓ, ਪਰ ਇਹ ਤਾਂ ਨਹੀਂ ਸੀ ਕਿ ਮੈਂ 12 ਸਾਲ ਕਰਨੀ ਹੈ। 12 ਸਾਲ ਤਾਂ ਗੁਰੂ ਨੇ ਸੇਵਾ ਲਈ, ਕਿਉਂਕਿ ਜਿਹੜਾ ਸਮਰਪਿਤ ਹੋ ਚੁੱਕਾ ਉਹਦੇ ਲਈ 12 ਯੁੱਗ ਵੀ ਸੇਵਾ ਹੋ ਸਕਦੀ ਸੀ। ਜੁੜੇ ਰਹੇ, ਕਿੱਡਾ ਵੱਡਾ ਤਪ ਹੈ, ਕੱਲੀ ਫਿਜ਼ੀਕਲ ਸੇਵਾ ਨਹੀਂ, ਸਰੀਰਕ ਗਾਗਰ ਨਹੀਂ। ਮੈਂ ਉਸ ਦਿਨ ਸ਼ਾਇਦ ਅਰਜ਼ ਕੀਤੀ ਸੀ ਕਿ ਏਡੀ ਵੱਡੀ ਗੱਲ ਕਹਿ ਦੇਣੀ ਜਿਸ ਦੇ 4 ਭਰਾ ਨੇ, ਆਪ ਪੁੱਤਰ ਨੇ, ਪੋਤੇ ਨੇ, ਅੱਗੇ ਪਰਿਵਾਰ ਇੰਨਾ ਵੱਡਾ ਗੁਰੂ ਅਮਰਦਾਸ ਜੀ ਦਾ, ਇੱਕ ਬੰਦਾ ਕੱਪੜੇ ਬੁਣਨ ਵਾਲਾ ਗਾਗਰ ਚੁੱਕਣ ਵਾਲੇ ਨੂੰ ਸਵੇਰੇ ਉੱਠਦਿਆਂ ਇੱਕੋ ਗੱਲ ਕਹਿਦਾ ਕਿ ਨਿਆਣਿਆਂ ਘਰੋਂ ਕੱਢ ਦਿੱਤਾ ਤੇ ਕੁੜਮਾਂ ਦੇ ਘਰ ਚ ਰੋਟੀ ਖਾਣ ਵਾਸਤੇ ਨਥਾਵਾਂ ਤੁਰਿਆ ਫਿਰਦਾ। ਕਿੱਡਾ ਵੱਡਾ ਤਪ ਹੋਵੇਗਾ ਇਸ ਗੱਲ ਨੂੰ ਜਾਣਨਾ। ਇਵੇਂ ਤਪ ਨਾਲ ਭਾਣਾ, ਇਸ ਅੱਗ ਨੂੰ ਤਪਾ, ਫਿਜ਼ੀਕਲ ਸੇਵਾ ਕਰ ਤੇ ਮਨ ਵਿੱਚ ਜੋ ਕੁਝ ਹੁੰਦਾ ਪਿਆ ਉਹਨੂੰ ਸਹਿ ਲੈ। ਪਿਆਰਿਆ, ਜੇ ਫਿਜ਼ੀਕਲ ਸੇਵਾ ਤੇ ਮਾਨਸਿਕ ਪੱਧਰ ਤੇ ਸਹਿ ਲਏਗਾ ਤੇ ਤੇਰਾ ਜੀਵਨ ਘੜਿਆ ਜਾਏ। ਅਗਨ ਤਪਤਾ ਬਹੁਤ ਕੁਛ ਹੈ ਤੇ ਸੱਚਮੁੱਚ ਇਹੋ ਜੀ ਸੇਵਾ ਨੂੰ ਗੁਰੂ ਜੀ ਨੇ ਕਿਹਾ ਕਿ ਸੇਵਕ ਕੀ ਓੜਕ ਨਿਭੀ ਪ੍ਰੀਤ ਸ਼ੁਰੂ ਹੁੰਦਾ ਹੈ, ਮਾਨ ਮੋਹ ਅਰ ਲੋਭ ਵਿਕਾਰਾ ਇਹ ਤਪ ਹੈ। ਬੀਓ ਚੀਤ ਨਾ ਘਾਲਿਓ, ਨਾਮ ਰਤਨ ਗੁਣਾ ਹਰ ਬਣ ਜੇ ਲਾਡ ਵੱਖਰ ਲੈ ਚੱਲ। ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ, ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁਖ ਨਹੀਂ ਮੋਰਿਓ, ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ, ਉਠ ਉਵਾਉ ਕੋ ਦੌਰਿਓ ਆਗਿਆ ਮੈਂ ਭੂਖ ਆ ਤਪ ਹੈ। ਸੋਈ ਕਰ ਸੁਖਾ ਸੋ ਕਰਗ ਨਹੀਂ ਜਾਣਿਓ, ਜੋ ਜੋ ਹੁਕਮ ਭਇਓ ਸਾਹਿਬ ਕੋ ਸੋ ਮਾਥੇ ਲੈ ਮਾਨਿਓ। ਇਹ ਤਪ ਤਾਉ ਭਾਈ, ਇੱਕ ਸੇਵਾ ਕਰ, ਦੂਜਾ ਉਹਦੇ ਭਾਣੇ ਨੂੰ ਮੰਨ ਲੈ ਤੇ ਖੁਸ਼ੀ ਨਾਲ ਮੰਨ। ਤੇ ਅੱਜ ਉਸ ਰਸਨਾ ਤੇ ਕਿੱਡੀ ਖੇਡ ਵਾਪਰੀ। ਸਿਰ ਮੈਂ ਇੱਕੋ ਉਦਾਹਰਨ ਦੇ ਕੇ ਸੰਪੰਨਤਾ ਵਲਾਉਣਾ ਕਿ ਜੇ ਡਿੱਗੇ ਨੇ ਤੇ ਅੰਦਰੋਂ ਹੀ ਆਵਾਜ਼ ਆਈ ਨਾ, ਮਰਦਾਨੀ ਆਵਾਜ਼ ਨੇ ਪੁੱਛਿਆ ਸੀ ਕੌਣ, ਤੇ ਅੱਗੋਂ ਔਰਤ ਦਾ ਉੱਤਰ ਸੀ ਜੇ ਅਮਰੂ ਬੇਨਵਾ ਹੋਗਾ। ਗੁਰੂ ਮਹਿਮਾ ਇੱਕ ਪੁਸਤਕ ਹੈ ਉਹਦੇ ਚ ਲਿਖਿਆ, ਯੇ ਅਮਰੂ ਬੇਨਵਾ ਹੋਗਾ ਸਦਾ ਹੈ ਭਟਕਤਾ ਫਿਰਤਾ, ਨਾ ਕਬੂ ਚੈਨ ਕਰਤਾ। ਤੇ ਕਹਿੰਦੇ ਸਨ ਬਕਾਰਾ ਹੋ ਤੋ ਐਸਾ ਹੋ, ਬੇਕਾਰਾ ਨੀ ਬਕਾਰਾ ਮੀਨਸ ਬੋਲ, ਕਿਸੇ ਦੇ ਅੰਦਰ ਨੂੰ ਤੋੜਨਾ ਹੋਵੇ ਆਹ ਬੋਲ। ਯੇ ਅਮਰੂ ਬੇਨਵਾ ਹੋਗਾ ਸਦਾ ਹੈ ਭਟਕਤਾ ਫਿਰਤਾ, ਨਾ ਕਬੂ ਚੈਨ ਕਰਤਾ, ਬਕਾਰਾ ਹੋ ਤੋ ਐਸਾ ਹੋ। ਗਾਗਰ ਨੀ ਡਿੱਗਣ ਦਿੱਤੀ, ਇੱਕੋ ਗੱਲ ਕਿਹਾ ਦੀਵਾਨੀ ਕਿਆ ਬਖਤੀ ਹੈ ਗੁਰੂ ਕੀ ਸ਼ਾਨ ਮੇਂ, ਚੁੱਪ ਰਹੋ। ਕਹਿਣਗੇ ਉਸੀ ਦਮ ਹੋ ਗਈ ਪਾਗਲ, ਇਸ਼ਾਰਾ ਹੋ ਤੋ ਐਸਾ। ਫਿਰ ਕਮਾਈ ਹੋਵੇ ਦੇਖੋ ਜੀ, ਕਹਿਣ ਲੱਗੇ ਦੀਵਾਨੀਏ ਕਮਲੀਏ ਪਾਗਲੇ, ਹੁਣ ਆਹ ਸ਼ਬਦ ਝਲੀਏ ਕਹਿਣਾ ਕਿਉਂ ਕਿਹਾ। ਕਹਿਣ ਲੱਗੇ ਮੈਨੂੰ ਨਥਾਵਾਂ ਜੀ ਸਦਕੇ ਤੂੰ ਕਹਿੰਦੀ, ਪਰ ਜਿਸ ਦਿਨ ਦਾ ਮੇਰਾ ਗੁਰੂ ਅੰਗਦ ਸਾਹਿਬ ਮਾਲਕ ਬਣ ਗਿਆ ਹੁਣ ਮੈਂ ਥਾਂ ਵਾਲਾ ਹੋ ਚੁੱਕਾ। ਇਹ ਮੇਰੇ ਗੁਰੂ ਵੱਲ ਉਂਗਲ ਜਾਂਦੀ ਪਈ, ਕਿਆ ਬਖਤੀ ਹੈ ਗੁਰੂ ਕੀ ਸ਼ਾਨ ਮੈਂ, ਇਹ ਨੀ ਕਿਹਾ ਮੈਨੂੰ ਕਿਹਾ, ਕਿਆ ਬਖਤੀ ਹੈ ਗੁਰੂ ਕੀ ਸ਼ਾਨ ਮੈਂ, ਉਸੀ ਦਮ ਹੋਗੀ ਪਾਗਲ, ਇਸ਼ਾਰਾ ਹੋ ਤੋ ਐਸਾ। ਭਾਈ ਇਹ ਤਪ ਹੈ, ਸਤਿਗੁਰੂ ਜੀ ਨੇ ਇਸੇ ਤਪ ਨੂੰ ਭਾਈ ਗੁਰਦਾਸ ਸਾਹਿਬ ਨੇ ਕਿਹਾ, ਕਹਿਣ ਲੱਗੇ ਪੈਰੀ ਪਹਿ ਪਾ ਖਾਕ ਹੋਏ ਛੜ ਮਣੀ ਮਨੂਰੀ, ਪੈਰੀ ਪੈ ਪਾ ਖਾਕ ਹੋਏ। ਦੇਖੋ ਛੱਡ ਮਣੀ ਮਨੂਰੀ, ਪਾਣੀ ਪੱਖਾ ਪੀਣਾ ਨਿਤ ਕਰੇ ਮਜ਼ਬੂਰੀ, ਤੱਪੜ ਝਾੜ ਵਿਛਾਇਣ ਦਾ ਚੁੱਲ ਝੋਕ ਨਾ ਝੂਰੀ, ਮੁਰਦੇ ਵਾਂਗ ਮੁਰੀਦ ਹੋਏ ਕਰ ਸਿਦਕ ਸਬੂਰੀ, ਚੰਮਨ ਹੋਵੇ ਚੰਦਨ ਹੋਵੇ ਸਿਮਲੋ ਫਲ ਵਾਸ ਹਜ਼ੂਰੀ। ਪੈਰਾਂ ਚ ਡਿੱਗ ਪਵੇ। ਮੈਂ ਤਾਂ ਬੇਨਤੀ ਕੀਤੀ ਜਿਸ ਦਿਨ ਸ਼ੁਰੂਆਤ ਕੀਤੀ ਸੀ, ਕਿਉਂਕਿ 78ਵੀਂ ਪੌੜੀ ਦੇ ਜਿਹੜੇ ਗੁਣ ਨੇ ਇਹ ਸਿੱਖ ਦੀਆਂ ਜੜਾਂ ਨੇ, ਇਹ ਸਿੱਖ ਦਾ ਜੀਵਨ ਹੈ। ਜਿਸ ਦਿਨ ਬਾਬਾ ਤਰਸ ਕਰਕੇ ਬਖਸ਼ਦੇ ਉਸ ਦਿਨ ਹੀ ਖਾਲਸਾ। ਗੁਰੂ ਜੀ ਨੇ ਕਿਹਾ ਤਪੱਸਿਆ ਦੀ ਅੱਗ ਬਾਹ। ਫਿਰ ਦੇਖੋ ਅੰਮ੍ਰਿਤ ਦੀ ਗੱਲ ਆਪਾਂ ਕਰਨੇ ਆ, ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਲਈ ਉਹਨਾਂ ਕਿੱਡੀ ਵੱਡੀ ਤਪੱਸਿਆ ਕੀਤੀ। ਭਾਣੇ ਨੂੰ ਵੀ ਮੰਨਿਆ ਇੱਥੋਂ ਤੱਕ, ਕਿਉਂਕਿ ਪ੍ਰਕਰਨ ਭਾਈ ਸਾਹਿਬ ਦਾ ਹੈ। ਕਿੱਡੀ ਵੱਡੀ ਤਪੱਸਿਆ ਸੀ, ਬਸਤੀਆਂ ਚ ਰਹਿੰਦੇ ਸਨ, ਬਸਤੀਆਂ ਫੂਕ ਦਿੱਤੀਆਂ, ਪਿੰਡਾਂ ਨੂੰ ਉਜਾੜ ਦਿੱਤਾ, ਤੇ ਤਪੱਸਿਆ ਇੰਨੀ ਕਮਾਈ, ਘਰ ਉੱਜੜ ਗਏ ਪਰ ਸਿੱਖੀ ਨਾ ਉੱਜੜ ਦਿੱਤੀ, ਜੰਗਲਾਂ ਨੂੰ ਚਲੇ ਗਏ। ਜੰਗਲਾਂ ਚ ਪਹੁੰਚਦੇ ਨੇ ਕਾਨੂੰਨ ਦਾ ਸ਼ੰਭ ਕੀ ਹੈ, ਜਿੱਥੇ ਛੋਟਾ ਘੱਲੂ ਘਰਾ ਹੋਇਆ ਉਹ ਸਥਾਨ ਅੱਜ ਵੀ ਅਸੀਂ ਜਾਂਦੇ ਹਾਂ ਦਰਸ਼ਨ ਕਰਨੇ ਆ। ਜੰਗਲ ਨੂੰ ਕੱਟਿਆ ਅੱਗ ਲਾਉਣ ਲੱਗੇ, ਇਤਿਹਾਸ ਕਹਿੰਦਾ ਘਰਾਂ ਦੇ ਧੱਕੇ ਜੰਗਲਾਂ ਚ ਗਏ, ਜੰਗਲਾਂ ਚ ਧੱਕੇ ਨੀਰ ਚ ਪਾਣੀ ਚ ਡਿੱਗੇ, ਤੇ ਜਿਹਦਾ ਪਾਣੀ ਚ ਸਿਰ ਬਾਹਰ ਨਿਕਲਦਾ ਉਹਨੂੰ ਗੋਲੀ ਮਾਰ ਦੇਣੀ। ਸਿੱਖ ਜਾਏਗਾ ਕਿੱਥੇ? ਇਹ ਤਪ ਨੇ ਘਰ ਤੇ ਕੱਢਿਆ, ਸਿੰਘ ਸਿੰਘ ਬੰਨ ਲੁਕੈ, ਬੰਨ ਤਜ ਨੀਰ ਲੁਕਾਏ, ਜਲ ਲੁਕੇ ਜੋ ਨਾ ਬਚੇ ਕਹੋ ਸਿੰਘ ਕੱਤ ਜਾ। ਫਿਰ ਉਹ ਵਕਤ ਆਇਆ, ਮੈਂ ਤਪੱਸਿਆ ਦੀ ਗੱਲ ਕਹਿ ਕੇ, ਕਿਉਂਕਿ ਇਸ ਲੜੀ ਨੂੰ ਅੱਗੇ 17 ਨੂੰ ਅੰਮ੍ਰਿਤ ਸੰਚਾਰ ਹੈ, ਤੇ ਭਾਈ ਪਿਛਲੇ ਸਾਲ ਵੀ ਬੇਨਤੀ ਕੀਤੀ ਸੀ, ਹਰ ਸਾਲ ਆਪ ਜੀ ਬੁਲਾਉਂਦੇ ਹੋ ਅਸੀਂ ਆਉਂਦੇ ਹਾਂ। ਉਹ ਮੈਂ ਅੱਜ ਦੁਹਰਾਉਣ ਲੱਗਾ ਹਾਂ, ਕਮੇਟੀ ਕੋਈ ਵੀ ਸੱਜਣ ਨੂੰ ਤੁਸੀਂ ਪਿਆਰ ਕਰਦੇ ਹੋ, ਇਹ ਤੁਹਾਡੀ ਗਰੀਬ ਨਿਵਾਜੀ ਮੇਰਾ ਗੁਣ ਨਹੀਂ, ਜੋ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਇਹਨੂੰ ਹੰਕਾਰ ਵਾਲੀ ਨਿਮਰਤਾ ਨਹੀਂ। ਤੁਸੀਂ ਬੁਲਾਉਂਦੇ ਹੋ, ਪਿਆਰ ਕਰਦੇ ਹੋ, ਹਰ ਸਾਲ ਪ੍ਰਚਾਰਕ ਆਪਣੀ ਰੋਜ਼ੀ ਦਾ ਵਸੀਲਾ ਵੀ ਬਣਾ ਕੇ ਜਾਂਦਾ, ਅਸਲ ਚ ਅਸੀਂ ਉਹ ਕੁਝ ਨਹੀਂ ਖੱਟ ਕੇ ਲਿਜਾਂਦੇ ਜੇ ਕਥਾ ਕੀਰਤਨ ਸੁਣ ਕੇ ਕਿਸੇ ਦਾ ਜੀਵਨ ਨਹੀਂ ਪਲਟਦਾ। ਅਸਲੀ ਕਮਾਈ ਸਾਡੀ ਝੋਲੀ ਚੋ ਪਾਓ। ਜਿਨ੍ਹਾਂ ਨੇ ਅੰਮ੍ਰਿਤ ਪਾਨ ਨਹੀਂ ਕੀਤਾ ਉਹ ਅੰਮ੍ਰਿਤ ਦੀ ਦਾਤ ਲਓ, ਤੇ ਜਿਨ੍ਹਾਂ ਅੰਮ੍ਰਿਤ ਪਾਨ ਕੀਤਾ ਉਹ ਵਿਸਾਖੀ ਵਾਲੇ ਦਿਨ ਅਰਦਾਸ ਕਰੋ, ਸਤਿਗੁਰੂ ਇਸ ਦਿਨ ਤੂੰ ਸਾਨੂੰ ਗਲੇ ਨਾਲ ਲਾਇਆ, ਕਿਰਪਾ ਕਰ ਹੁੰਦੀ ਵਿਸਾਖੀ ਤੱਕ ਹੋਰ ਜੀਵਨ ਬਖਸ਼, ਬੰਦਗੀ ਬਖਸ਼ੋ। ਤੇ ਜਦੋਂ ਇਹੋ ਜਿਹੀ ਬੰਦਗੀ ਕਿਸੇ ਨੂੰ ਮਿਲੀ, ਇੱਕ ਸਿਰਫ ਨਿੱਕਾ ਜੇ ਕਵਤਮ ਕਵਿਤ ਅਖਰੀ ਅਰਥ ਕਰ ਦੇਣਾ, ਉਹ ਵੀ ਸਮਾਂ ਸਿੱਖਾਂ ਨੇ ਦੇਖਿਆ ਉਹਨਾਂ ਦੇ ਘੋੜੇ ਵੀ ਮਰ ਚੁੱਕੇ ਸਨ। ਹਕੂਮਤ ਕੋਲ ਕੀਮਤੀ ਘੋੜੇ ਤੇ ਸਾਡੇ ਪੁਰਖਿਆਂ ਬਜ਼ੁਰਗਾਂ ਕੋਲ ਮਾੜ ਚੂਜੇ ਟਟੂਏ ਜੇ ਘੋੜੇ, ਉਹ ਕਾਠੀਆਂ ਪਾਉਂਦੇ ਸਨ, ਇਹ ਵਿਚਾਰੇ ਪਾਟੀ ਦੀ ਜੁਲੜੀ ਜਿਹੜੀ ਤਲਾਈ ਵਿਛਾਣੀ ਹੋਈ ਘੋੜੇ ਉੱਤੇ ਕਾਠੀ ਬਣਾ ਲੈਣੀ। ਫਿੱਡਾ ਜੈਸਾ ਟਟੂਆ ਜੁਲੜੂ ਕੋ ਕਾਠੂ ਪਾਏ, ਰਸਲੂ ਲਗਾੜੂ ਤੋਂ ਰਸਲੂ ਲਗਾਮ ਸੋ, ਉਹ ਜੁੱਲਾ ਜਿਹਾ ਉਹੀ ਕਾਠੀ ਬਣਾ ਲੈਣੀ, ਰੱਸੀ ਪੈਰਾਂ ਦੀ ਰਕਾਬ ਬਣਾਈ, ਰੱਸੀ ਉਹਦਾ ਕੜਿਆਲਾ ਬਣਾ ਲਿਆ, ਲਗਾਮ ਬਣਾ ਲਈ। ਉਹਨਾਂ ਕੋਲ ਘੋੜੇ ਚੰਗੇ ਨਹੀਂ, ਉਹਨਾਂ ਕੋਲ ਕਾਠੀਆਂ ਨਹੀਂ, ਉਹਨਾਂ ਕੋਲ ਰਕਾਬਾਂ ਤੇ ਕੜਿਆਲੇ ਲਗਾਮਾਂ ਨਹੀਂ, ਤੇ ਫਿਰ ਉਹਨਾਂ ਦੀ ਹਾਲਤ ਕਿੱਥੋਂ ਹੋਵੇ? ਪਾਟਿਆ ਸਾ ਕਛੜੂ, ਨੀਲੜੂ ਸਾ ਚਾਦਰੂ, ਢੁੱਚੋ ਜੈਸਾ ਪਗੜੋ, ਬਣਾਇਓ ਸਰਤਾਜੂ। ਉਹ ਕਿਸ਼ਹਿਰੇ ਵੀ ਪਾਟੇ, ਸਿੱਖਾਂ ਕੋਲ ਕਿਸ਼ਹਿਰੇ ਵੀ ਸਾਬਤ ਨਹੀਂ, ਤੇ ਨੀਲੀਆਂ ਚਾਦਰਾਂ ਵੀ ਥਾਂ ਥਾਂ ਤੇ ਟਾਕੀਆਂ ਲੱਗੀਆਂ, ਦਸਤਾਰ ਬੰਨੀ ਹੋਣੀ ਉਹ ਵੀ ਦਸਤਾਰ ਮੁਕੰਮਲ ਨਹੀਂ। ਕਹਿਣ ਲੱਗੇ ਟੁੱਟਿਆ ਸਾ ਤੇਗੜੂ, ਲੀਰਲੂ ਮਿਆਣ ਜਾਕੋ, ਟੁੱਟੀ ਹੋਈ ਤੇਗ ਕਿਰਪਾਨ ਵੀ ਤੇ ਉਹਦੇ ਉੱਤੇ ਲੀਰਾਂ ਲਪੇਟੀਆਂ, ਮਿਆਣ ਵੀ ਨਹੀਂ ਲੱਭਾ। ਇਹ ਵੀ ਵਕਤ ਦੇਖ ਕੇ ਕਿੱਡੀ ਵੱਡੀ ਤਪੱਸਿਆ ਹੈ। ਫਿਰ ਵੀ ਸਾਡੇ ਆ ਜਿਹੜੀਆਂ ਸੀ ਅਜੇ ਚਮਕਦੀਆਂ ਕਿਰਪਾਨਾਂ ਪਾਈ ਬੈਠੇ ਆ, ਸੱਚਾਈ ਜੇ ਸਾਡੇ ਬਜ਼ੁਰਗਾਂ ਨੇ ਕਿਤੇ ਇਹਨਾਂ ਨੂੰ ਲੀਰਾਂ ਚ ਸਾਂਭ ਕੇ ਰੱਖਿਆ ਤੇ ਅੱਜ ਚਮਕਦੀਆਂ ਪਈਆਂ ਨੇ। ਜੇ ਨਾ ਸਮਝੇ ਚਮਕਦੀਆਂ ਕਿੱਥੇ ਆਉਣੀਆਂ ਸੰਸਾਰ ਦੇ ਕੋਲ? ਅੱਜ ਅਸੀਂ ਸੋਹਣੇ ਦਸਤਾਰੇ ਸਜਾ ਕੇ ਬੈਠੇ ਆ, ਉਹ ਤਾਂ ਇਹ ਕਦੀ ਉਹਨਾਂ ਲੀਰਾਂ ਵਾਲੀਆਂ ਦਸਤਾਰਾਂ ਸਿਰ ਤੇ ਬੰਨੀਆਂ। ਉਹ ਕਹਿੰਦੇ ਭਾਈ ਦੇਖੋ ਕਿਉਂ ਹਾਲਤ, ਟੁੱਟਿਆ ਸਾ ਤੇਗੜੂ, ਲੀਰ ਨੂੰ ਮਿਆਣ ਦਾਖੋ, ਗਤ ਸੱਟ ਗਾਤਰ ਬਣਾਇਓ ਸਭ ਸਾਜ ਸੋ, ਨਾਮ ਤੋਂ ਅਕਾਲ ਲੂ ਸੋ ਬੜਾ ਫਿਰਾ ਬੁਰਾ ਹਾਲ ਲੂ। ਕਹਿੰਦੇ ਨੇ ਆਪਣੇ ਆਪ ਨੂੰ ਕਹਿੰਦਾ ਮੈਂ ਅਕਾਲ ਨੂੰ ਮਾਨਾ, ਨਾਮ ਅਕਾਲੜੂ ਤੇ ਹਾਰ ਬੜਾ ਮਾਲੜੂ, ਮਾੜਾ ਹਾਲ ਨਾਮ ਤੋਂ ਅਕਾਲੜੂ, ਸੋ ਫਿਰੈ ਬੁਰੇ ਖਾਲੜੂ, ਪੈ ਲੂਟ ਕੂਟ ਕਾਨੂ ਕੋ ਬਣੋ ਸਰਤ ਉਸਤਾਦ ਜੂ। ਕਹਿੰਦੇ ਨੇ ਲੁੱਟਾਂ ਕਰਦੇ ਨੇ, ਖੂਹਾਂ ਕਰਦੇ ਨੇ, ਆਪਣੇ ਆਪ ਵਿਚ ਬੜੇ ਅਕਾਲ ਗੜ ਬਣੇ ਨੇ ਵੀ ਸਾਡੀ ਭੇਦ ਦੀ ਪਰਵਾਹ ਨਹੀਂ। ਪਰ ਉਸ ਵੇਲੇ ਸਿੱਖਾਂ ਵਿਚ ਇੱਕ ਸਾਰੀ ਤਪੱਸਿਆ ਕਰਕੇ ਸਹਿ ਕੇ ਇੱਕ ਬੋਲ ਹੈ ਸੌ ਸਾਖੀ ਦਾ ਹੈ, ਉਹ ਸਭ ਕੁਛ ਸਹਿ ਕੇ ਵੀ ਕਹਿੰਦੇ ਸਨ ਕਿ ਮਾਲਕ ਮੇਰ ਕਰੇਗਾ ਆਪ ਦਿੱਲੀ ਕੀ ਤਖਤ ਪਰ, ਬਹੇਗੀ ਗੁਰੂ ਕੀ ਫੌਜ, ਸ਼ਤਰੂ ਝੁਲੇਗਾ ਸੀਸ ਪਰ, ਖੂਬ ਕਰੇਗੀ ਮੌਜ। ਇੱਕ ਉਹਨਾਂ ਦੀ ਤਪੱਸਿਆ ਸੀ ਪਿਆਰਿਓ, ਉਹ ਤਪੱਸਿਆ ਭਾਣਾ ਮੰਨਣ ਦੀ, ਸੇਵਾ ਕਰਨ ਦੀ, ਜਦੋਂ ਕਿਸੇ ਦੇ ਅੰਦਰ ਆ ਜਾਏ ਤੇ ਸਤਿਗੁਰੂ ਕਿਰਪਾ ਕਰਦਾ ਫਿਰ ਜੀਵਨ ਘੜਿਆ ਜਾਂਦਾ ਹੈ। ਇਸੇ ਲੜੀ ਨੂੰ ਕੱਲ ਭਾਵੇਂ ਵੈਸਾਖੀ ਦਾ ਪੁਰਬ ਹੈ, ਅੱਜ ਉੱਥੇ ਦਿਨ ਚੜ ਗਿਆ ਤੇ ਗੁਰੂ ਰਾਮਦਾਸ ਜੀ ਦਾ ਜੋ ਹੁਕਮ ਸੀ ਕਿ ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਖਾਣ ਵਿਆਪੈ ਜਾ ਕੋ ਔਰ ਤੁਹਾਰੀ, ਇੰਨੀਆਂ ਬੇਨਤੀ ਸਵੀਕਾਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ।